ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਵਡਹੰਸ ਮਹੱਲਾ ਤੀਜਾ ਸੁਣਿਆ ਹੋ ਕੰਤ ਮਹੇਲੀ ਹੋ ਫਿਰ ਸੇਵੇ ਹੋ ਸ਼ਬਦ ਵਿਚਾਰ ਅਵਗਣਵੰਤੀ ਫਿਰ ਨਾ ਜਾਣਾਈ ਮੁੱਠੀ ਰੋਵੈ ਕੰਤ ਵਿਸਾਰ ਸੁਣਿਆ ਹੋ ਕੰਤ ਮਹੇਲੀ ਹੋ ਫਿਰ ਸੇਵ ਹੋ ਸ਼ਬਦ ਵਿਚਾਰ ਅਵਗਣਵੰਤੀ ਫਿਰ ਨਾ ਜਾਣਾਈ ਮੁੱਠੀ ਰੋਵੈ ਕੰਤ ਵਿਸਾਰ ਰੋਵੈ ਕੰਤ ਸੰਭਾਲ ਸਦਾ ਗੁਣਸਾਰ ਨਾ ਫਿਰ ਮਰਾ ਨਾ ਜਾਈ ਗੁਰਮੁਖ ਜਾਤਾ ਸ਼ਬਦ ਪਛਾਤਾ ਸਾਚਾ ਪ੍ਰੇਮ ਸਮਾਈ ਜਿਹਨੇ ਆਪਣਾ ਫਿਰ ਨਹੀਂ ਜਾਂਦਾ ਕਰਮ ਵਿਧਾਤਾ ਕੂੜ ਮੁੱਠੀ ਕੂੜਿਆਰੀ ਸੁਣਿਆ ਹੋ ਕੰਤ ਮਹੇਲੀ ਹੋ ਫਿਰ ਸੇਵ ਹੋ ਸ਼ਬਦ ਵਿਚਾਰੀ ਜਿਹਨੇ ਆਪਣਾ ਫਿਰ ਨਹੀਂ ਜਾਂਦਾ ਕਰਮ ਵਿਧਾਤਾ ਮੁੱਠੀ ਕੂੜਿਆਰੀ ਸੁਣਿਆ ਹੋ ਕੰਤ ਮਹੇਲੀ ਹੋ ਫਿਰ ਸੇਵ ਹੋ ਸ਼ਬਦ ਵਿਚਾਰੀ
ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਜੀ ਸਾਜੀ ਨਿਵਾਜੀ ਗੁਰੂ ਰੂਪ ਗੁਰੂ ਖਾਲਸਾ ਸਤਿ ਸ੍ਰੀ ਅਕਾਲ ਜੀ, ਆਪ ਵਡਭਾਗੇ ਹੋ ਹਰ ਰੋਜ਼ ਦੀ ਤਰ੍ਹਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਪ੍ਰਾਪਤ ਹੋਏ ਪਾਵਨ ਸ੍ਰੀ ਮੁੱਖ ਵਾਕ ਦੀ ਕਥਾ ਵਿਚਾਰ ਸਾਂਝੀ ਕਰਨ ਵਾਸਤੇ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀ ਵਾਰਡ ਹਾਲ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਵਿਖੇ ਪਤਾ ਦੇਸ਼ ਵਿਦੇਸ਼ਾਂ ਦੇ ਅੰਦਰ ਘਰਾਂ ਦੇ ਵਿੱਚ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਾਜ਼ਰੀ ਵਿੱਚ ਜੁੜ ਬੈਠੇ ਹੋ। ਦੀਨ ਦੁਨੀਆਂ ਦੇ ਮਾਲਕ ਜਗਤ ਜਲੰਦੇ ਦੇ ਰੱਖਿਅਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਪ੍ਰਕਾਸ਼ਮਾਨ ਹੋ ਕੇ ਅੱਜ ਦਾ ਪਾਵਨ ਸ੍ਰੀ ਮੁੱਖ ਵਾਕ ਨਿਮਾੜਿਆਂ ਦੇ ਮਾਨ ਨਿਤਾੜਿਆਂ ਦੇ ਤਾੜ ਨਿਓਟਿਆਂ ਦੀ ਓਟ ਨਿਆਸਰਿਆਂ ਦੇ ਆਸਰਾ ਸਾਹਿਬ ਸ੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੀ ਪਾਵਨ ਰਸਮਾਂ ਦੁਆਰਾ ਸਮੁੱਚੀ ਲੋਕਾਈ ਨੂੰ
ਬਖਸ਼ਿਸ਼ ਕੀਤਾ ਹੈ। ਸੰਗਤ ਜੀ, ਅੱਜ ਦੇ ਇਸ ਪਾਵਨ ਹੁਕਮ ਦੇ ਅੰਦਰ ਸਤਿਗੁਰੂ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਉਹਨਾਂ ਜੀਵ ਰੂਪ ਇਸਤਰੀਆਂ ਦਾ ਜ਼ਿਕਰ ਕੀਤਾ ਹੈ ਜਿਹੜੀਆਂ ਆਪਣੇ ਪਤੀ ਪਰਮੇਸ਼ਰ ਨੂੰ ਵਿਸਾਰੀ ਬੇਟੀਆਂ ਨੇ, ਭੁਲਾਈ ਬੇਟੀਆਂ ਨੇ ਅਤੇ ਨਾਲ ਹਜ਼ੂਰ ਨੇ ਉਹਨਾਂ ਗੁਰਮੁਖਾਂ ਰੂਪ ਜੀਵ ਇਸਤਰੀਆਂ ਦਾ ਵੀ ਜ਼ਿਕਰ ਕੀਤਾ ਹੈ ਜਿਹੜੀਆਂ ਸਦਾ ਹੀ ਆਪਣੇ ਪਤੀ ਪਰਮੇਸ਼ਰ ਨੂੰ ਯਾਦ ਕਰਦੀਆਂ। ਇਹ ਦੋ ਤਰ੍ਹਾਂ ਦੀ ਵਿਚਾਰ ਸਤਿਗੁਰੂ ਜੀ ਨੇ ਅੱਜ ਦੇ ਪਾਵਨ ਸ੍ਰੀ ਮੁੱਖ ਵਾਕ ਅੰਦਰ ਦਰਸਾਈ ਹੈ। ਆਓ ਪਿਆਰ ਸਹਿਤ ਮਨ ਬਿਰਤੀਆਂ ਨੂੰ ਏਕਾਗਰ ਕਰਕੇ ਸਾਂਝੀ ਕਰਨਾ ਕਰੀਏ। ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਵਡਹੰਸ ਮਹੱਲਾ ਤੀਜਾ। ਸਤਿਗੁਰੂ ਜੀ, ਰਾਗ ਵਡਹੰਸ ਵਿੱਚ ਤੀਸਰੇ ਪਾਤਸ਼ਾਹ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਹੋਇਆ ਇਹ ਪਾਵਨ ਪਵਿੱਤਰ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 583 ਅਤੇ 84 ਦੇ ਸੁਭਾਇਮਾਨ ਰਾਗ ਵਡਹੰਸ ਦੇ ਗਾਇਨ ਕਰਨ ਦਾ ਸਮਾਂ ਦਿਨ ਦਾ ਦੂਸਰਾ ਪਹਿਰ ਹੈ। 9 ਵਜੇ ਤੋਂ ਲੈ ਕੇ 12 ਵਜੇ ਤੱਕ ਇਹ ਵਡਹੰਸ ਰਾਗ ਗਾਇਆ ਜਾ ਸਕਦਾ ਹੈ। ਤੇ ਸਤਿਗੁਰੂ ਜੀ ਨੇ ਵਡਹੰਸ ਰਾਗ ਦੇ ਅੰਦਰ ਇਹ ਅੱਜ ਦਾ ਪਾਵਨ ਹੁਕਮ ਆਪਾਂ ਨੂੰ ਬਖਸ਼ਿਸ਼ ਕੀਤਾ। ਸੁਣਿਆ ਹੋ ਕੰਤ ਮਹੇਲੀ ਹੋ। ਸੰਗਤ ਜੀ, ਕੰਤ ਦਾ ਅਰਥ ਹੈ ਪਤੀ, ਮਹੇਲੀ ਉਹਦਾ ਅਰਥ ਹੈ ਇਸਤਰੀਆਂ। ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਹੇ ਕੰਤ, ਪਤੀ ਪਰਮੇਸ਼ਰ ਦੀ ਪ੍ਰਾਪਤੀ ਦੀ ਇੱਛਾ ਵਾਲੀਓ, ਇਸਤਰੀਓ, ਆਪ ਸਰਵਣ ਕਰਨਾ ਕਰੋ। ਮੇਰੇ ਸੇਵੇ ਹੋ ਸਬਦ ਵਿਚਾਰ। ਹਜ਼ੂਰ ਕਹਿੰਦੇ ਨੇ ਗੁਰੂ ਦੇ ਸ਼ਬਦ ਦੀ ਵਿਚਾਰ ਕਰਕੇ ਤੇ ਆਪਣੇ ਪਤੀ ਨੂੰ ਸੇਵਣਾ ਕਰੋ। ਆਪਣੇ ਪਤੀ ਪਰਮੇਸ਼ਰ ਨੂੰ ਯਾਦ ਕਰਨਾ ਕਰੋ।
ਅਵਗਣਵੰਤੀ ਫਿਰ ਨਾ ਜਾਣਾਈ।
ਹਜ਼ੂਰ ਕਹਿੰਦੇ ਨੇ ਜਿਹੜੀ ਜੀਵ ਇਸਤਰੀ ਅਵਗਣਵੰਤੀ ਹੈ, ਅਵਗੁਣਾਂ ਦੀ ਸਹਿਤ ਹੈ, ਸੰਗਤ ਜੀ ਉਹ ਆਪਣੇ ਪਤੀ ਪਰਮੇਸ਼ਰ ਨੂੰ ਨਹੀਂ ਜਾਣਦੀ। ਜਿਹਦੇ ਵਿੱਚ ਅਵਗਣ ਨੇ ਨਾ, ਉਹ ਆਪਣੇ ਪਤੀ ਪਰਮੇਸ਼ਰ ਦੀ ਸਾਰ ਨਹੀਂ ਜਾਣਦੀ। ਇਸੇ ਕਰਕੇ ਹੀ ਹਜ਼ੂਰ ਨੇ ਗੁਰਬਾਣੀ ਵਿੱਚ ਜ਼ਿਕਰ ਕੀਤਾ ਹੈ ਜੀਵ ਇਸਤਰੀ ਤੂੰ ਸਹੁਰੇ ਘਰ ਜਾਣਾ ਹੈ, ਆਪਣੇ ਪਤੀ ਪਰਮੇਸ਼ਰ ਦੇ ਪਾਸ ਜਾਣਾ ਹੈ, ਪਰ ਤੂੰ ਗੁਰੂ ਕੀ ਸੰਗਤ ਨਾਲ ਮਿਲ ਕੇ ਔਰ ਪਰਮੇਸ਼ਰ ਦੇ ਪਿਆਰਿਆਂ ਨਾਲ ਮਿਲ ਕਰਕੇ ਗੁਣਾਂ ਦੀ ਜਾਂਚ ਸਿੱਖ ਲੈ। ਸੰਗਤ ਜੀ, ਜਿਹੜੀ ਬੱਚੀ ਜਵਾਨ ਹੋ ਗਏ ਤੇ ਉਹਦੀ ਮਾਂ ਉਹਨੂੰ ਸ਼ੁੱਭ ਸਿੱਖਿਆ ਦਿੰਦੀ ਹੈ ਕਿ ਧੀਏ ਤੂੰ ਸਹੁਰੇ ਘਰ ਜਾਣਾ ਤੇ ਜੇ ਤੇਰੇ ਪੱਲੇ ਗੁਣ ਹੋਣਗੇ ਨਾ ਤੇ ਤੇਰਾ ਸਹੁਰੇ ਘਰ ਵਿੱਚ ਵਸੇਬਾ ਹੋਵੇਗਾ, ਤੇ ਜੇ ਤੂੰ ਆਪਣੇ ਪੱਲੇ ਚੰਗੇ ਗੁਣ ਨਾ ਵਧੇ ਤੇ ਫਿਰ ਸਹੁਰੇ ਘਰ ਤੇਰਾ ਸਤਿਕਾਰ ਨਹੀਂ ਹੋਵੇਗਾ। ਜਿਹੜੀਆਂ ਸਿਆੜੀਆਂ ਬੀਬੀਆਂ ਨੇ ਉਹ ਆਪਣੀਆਂ ਬੱਚੀਆਂ ਨੂੰ ਸੰਗਿਆ ਜੀ ਐਸੀ ਸਿੱਖਿਆ ਦਿੰਦੀਆਂ, ਜਦੋਂ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਬੀਬੀ ਵੀਰੋ ਜੀ ਦਾ ਆਨੰਦ ਕਾਰਜ ਰੱਖਿਆ ਸੀ ਤੇ ਅਚਾਨਕ ਹੀ ਦੁਸ਼ਮਣਾਂ ਨੇ ਅੰਮ੍ਰਿਤਸਰ ਸਾਹਿਬ ਜੀ ਤੇ ਹਮਲਾ ਕਰ ਦਿੱਤਾ ਔਰ ਸਤਿਗੁਰੂ ਪਾਤਸ਼ਾਹ ਜੀ ਨੇ ਆਪਣੇ ਪਰਿਵਾਰ ਨੂੰ ਚਬਾਲ ਨਗਰ ਵਿਖੇ ਭੇਜ ਦਿੱਤਾ ਤੇ ਆਪ ਜੀ ਨੇ ਆਏ ਹੋਏ ਦੁਸ਼ਮਣਾਂ ਦੇ ਦੰਦ ਖੱਟੇ ਕੀਤੇ, ਜੰਗ ਜਿੱਤ ਕੇ ਤੇ ਸੰਗਤ ਜੀ ਇੱਥੇ ਹੀ ਹਜ਼ੂਰ ਨੇ ਬਰਾਤ ਨੂੰ ਸੁਨੇਹਾ ਭੇਜ ਦਿੱਤਾ ਸੀ ਕਿ ਆਪ ਜੀ ਨੇ ਅੰਮ੍ਰਿਤਸਰ ਸਾਹਿਬ ਆਉਣ ਦੀ ਬਜਾਏ ਚਬਾਲ ਨਗਰ ਵਿਖੇ ਪਹੁੰਚ ਜਾਣਾ ਔਰ ਹਜ਼ੂਰ ਜੰਗ ਜਿੱਤ ਕਰਕੇ ਚਬਾਲ ਨਗਰ ਵਿਖੇ ਗਏ। ਉੱਥੇ ਜਾ ਕਰਕੇ ਸਤਿਗੁਰਾਂ ਨੇ ਆਪਣੀ ਸਪੁੱਤਰੀ ਬੀਬੀ ਵੀਰੋ ਜੀ ਦਾ ਆਨੰਦ ਕਾਰਜ ਕੀਤਾ ਤੇ ਆਨੰਦ ਕਾਰਜ ਤੋਂ ਉਪਰੰਤ ਹਜ਼ੂਰ ਨੇ ਸਿੱਖਿਆ ਦੇ ਵਚਨ ਵੀ ਕਹੇ ਸਨ। ਸੁਣ ਬੀਬੀ, ਮੈਂ ਤੁਰੇ ਸੁਣ ਨਾਉਂ, ਪਤ ਕੀ ਮਹਿਮਾ ਕਹਿ ਤਗ ਗਾਉਂ, ਪਤੀ ਕੀ ਸੇਵਾ ਕਰਨੀ ਸਫਲੇ, ਪਤ ਬਿਨ ਔਰ ਕਰੇ ਸਭ ਨਿਭਲੇ, ਜਾ ਤੇ ਪਤ ਕੀ ਸੇਵ ਕਰੀ ਜੈ, ਪਾਦ ਪਕਾਰ ਇਸ਼ਨਾਨ ਕਰੀ ਜੈ, ਸਾਸ ਸੇਵ ਰਿਤ ਮਾਹੇ ਸੋ ਧਰਨੀ, ਗੁਰ ਜਨ ਕੀ ਇੱਜ਼ਤ ਬਹੁ ਕਰਨੀ। ਇਹ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਸਿੱਖਿਆ ਸੀ ਸੰਗਤ ਜੀ। ਠੀਕ ਹੈ, ਕਈ ਵਾਰ ਆਨੰਦ ਕਾਰਜਾਂ ਤੇ ਅਸੀਂ ਸਿੱਖਿਆ ਦੇਣ ਵਾਸਤੇ ਖਲੋ ਜਾਂਦੇ ਹਾਂ, ਪਰ ਸਭ ਤੋਂ ਉੱਤਮ ਸਿੱਖਿਆ ਜਿਹੜੀ ਹੈ ਨਾ ਉਹ ਮਾਤਾ ਪਿਤਾ ਦੀ ਹੈ। ਹਜ਼ੂਰ ਨੇ ਕਿਹਾ ਸੀ, ਪੁੱਤਰੀ ਧੀਏ, ਪਤੀ ਦੀ ਸੇਵਾ ਕਰਨੀ ਸਭ ਤੋਂ ਉੱਤਮ ਹੈ। ਸੰਗਤ ਜੀ, ਭਾਵੇਂ ਅੱਜ ਦਾ ਸਮਾਂ ਵਿਗਿਆਨ ਦਾ ਸਮਾਂ ਹੈ, ਬੱਚੇ ਪੜ੍ਹੇ ਲਿਖੇ ਨੇ, ਹੋ ਸਕਦਾ ਉਹ ਗੁਰੂ ਸਾਹਿਬ ਜੀ ਦੀ ਸਿੱਖਿਆ ਦੇ ਨਾਲ ਸਹਿਮਤ ਨਾ ਹੋਣ, ਪਰ ਹਜ਼ੂਰ ਨੇ ਜਿਹੜੀ ਆਪਣੀ ਧੀ ਨੂੰ ਸਿੱਖਿਆ ਦਿੱਤੀ ਸੀ ਨਾ, ਤੇ ਅੱਜ ਹੋਰ ਨੇ ਕਿਹਾ ਸੀ ਪਾਦ ਪਖਾਰ ਇਸ਼ਨਾਨ ਕਰੀ ਜਾ ਆਖਿਆ ਪੁੱਤਰੀ ਆਪਣੇ ਪਤੀ ਦੇ ਚਰਨ ਧੋ ਕੇ ਆਪਣੇ ਪਤੀ ਦਾ ਇਸ਼ਨਾਨ ਕਰਾਇਆ ਕਰੀ। ਸੰਗਤ ਜੀ ਨਾਲ ਹਜ਼ੂਰ ਨੇ ਇਹ ਵੀ ਬਚਨ ਕੀਤੇ ਸਨ ਗੁਰ ਜਨ ਕੀ ਇੱਜ਼ਤ ਬਹੁ ਕਰਨੀ, ਆਏ ਹੋਏ ਗੁਰਸਿੱਖਾਂ ਦੀ ਇੱਜ਼ਤ ਕਰਨੀ ਹੈ, ਆਏ ਹੋਏ ਗੁਰਸਿੱਖਾਂ ਦਾ ਮਾਣ ਸਤਿਕਾਰ ਕਰਨਾ ਹੈ। ਜਥਾ ਦੇਵ ਘਰ ਦੇ ਵਿੱਚ ਲੰਗਰ ਪ੍ਰਸ਼ਾਦ ਹੈ, ਆਏ ਹੋਏ ਗੁਰਸਿੱਖਾਂ ਨੂੰ ਛਕਾਉਣਾ ਹੈ। ਇਸੇ ਤਰ੍ਹਾਂ ਮਾਤਾ ਦਮੋਦਰੀ ਜੀ ਨੇ ਵੀ ਆਪਣੀ ਧੀ ਬੀਬੀ ਵੀਰੋ ਜੀ ਨੂੰ ਸਿੱਖਿਆ ਦੇ ਬਚਨ ਕਹੇ ਸਨ, ਸੁਣ ਪੁੱਤਰੀ ਪਰਾਨਣ ਤੇ ਪਿਆਰੀ ਜਿਸ ਤੇ ਬੈਸ ਬੇਟਾ ਸੁਭਕਾਰੀ ਪਰਾਤਾ ਉਤਕਰ ਮੱਜਣ ਕਰੀਏ ਗੁਰਬਾਣੀ ਤੇ ਮੁੱਖ ਤੇ ਰਰੀਏ ਕੁਲ ਕੀ ਬਾਲ ਚਿੱਤ ਵੋ ਧਰਮੀ ਖੋਟੀ ਸੰਗਤ ਨਹੀਂ ਸੋ ਕਰਨੀ ਪੁਨਾ ਔਰ ਵਿਹਾਰ ਜੋ ਹੋਈ ਨੀਕੋ ਬਲੋ ਸੰਭਾਲੋ ਸੋਈ। ਇਹ ਮਾਂ ਦੀ ਸਿੱਖਿਆ ਸੀ। ਆਖਿਆ ਧੀਏ ਤੂੰ ਮੈਨੂੰ ਪੁਰਾਣਿਆਂ ਤੋਂ ਵੀ ਵੱਧ ਕੇ ਪਿਆਰੀ ਹੈ ਪਰ ਤੂੰ ਹੁਣ ਸਹੁਰੇ ਘਰ ਜਾਣਾ ਹੈ ਤੇ ਮੇਰੀ ਇਹ ਤੈਨੂੰ ਸਿੱਖਿਆ ਹੈ। ਅੰਮ੍ਰਿਤ ਵੇਲੇ ਉੱਠ ਕੇ ਸਹੁਰੇ ਘਰ ਵਿੱਚ ਦਾਨ ਕਰਨਾ, ਗੁਰਬਾਣੀ ਪੜ੍ਹਨੀ, ਨਿਤਨੇਮ ਕਰਨਾ, ਸਿਮਰਨ ਭਜਨ ਕਰਿਆ ਕਰੀ। ਔਰ ਨਾਲ ਮਾਤਾ ਜੀ ਨੇ ਕਿਹਾ ਸੀ ਆਪਣੀ ਕੁਲ ਦੀ ਜਿਹੜੀ ਗੱਲਬਾਤ ਹੈ ਨਾ ਉਹਨੂੰ ਆਪਣੇ ਹਿਰਦੇ ਵਿੱਚ ਰੱਖੀ ਤੇ ਮਾੜੀ ਸੰਗਤ ਤੋਂ ਬਚ ਕੇ ਰਹੀ। ਸੰਗਤ ਜੀ ਜਿਹੜੀਆਂ ਬੱਚੀਆਂ ਸਿਆਣੀਆਂ ਹੁੰਦੀਆਂ ਨੇ ਨਾ ਉਹ ਬੱਚੀਆਂ ਪੇਕਿਆਂ ਦੀ ਗੱਲ ਸਹੁਰੇ ਘਰ ਵਿੱਚ ਨਹੀਂ ਕਰਦੀਆਂ ਤੇ ਸਹੁਰਿਆਂ ਦੀ ਗੱਲ ਉਹ ਪੇਕੇ ਘਰ ਵਿੱਚ ਵੀ ਨਹੀਂ ਦੱਸਦੀਆਂ ਤੇ ਉਹਨਾਂ ਬੱਚੀਆਂ ਦਾ ਦੋਨਾਂ ਘਰਾਂ ਵਿੱਚ ਹੀ ਮਾਣ ਸਤਿਕਾਰ ਹੁੰਦਾ ਹੈ ਪਰ ਜਿਹੜੀਆਂ ਬੱਚੀਆਂ ਅਣਜਾਣ ਪੁਣੇ ਵਿੱਚ ਸਹੁਰਿਆਂ ਦੀ ਗੱਲ ਪੇਕਿਆਂ ਦੇ ਘਰ ਤੇ ਪੇਕਿਆਂ ਦੀ ਗੱਲ ਸਹੁਰਿਆਂ ਦੇ ਘਰ ਕਰੀ ਜਾਂਦੀਆਂ ਨੇ ਨਾ ਸੰਗਤ ਜੀ ਫਿਰ ਉੱਥੇ ਦੋਨਾਂ ਪਰਿਵਾਰਾਂ ਦੇ ਵਿੱਚ ਹੀ ਫਿੱਕ ਪੈ ਜਾਂਦੀ ਹੈ ਉੱਥੇ ਤੋੜ ਵਿਛੋੜਾ ਹੋ ਜਾਂਦਾ ਹੈ ਤੇ ਉਸ ਬੱਚੀ ਦਾ ਸਤਿਕਾਰ ਨਾ ਪੇਕੇ ਘਰ ਵਿੱਚ ਹੁੰਦਾ ਤੇ ਨਾ ਸਹੁਰੇ ਘਰ ਵਿੱਚ ਹੀ ਹੁੰਦਾ। ਇਸ ਕਰਕੇ ਜਿਹੜੀਆਂ ਸਿਆਣੀਆਂ ਮਾਵਾਂ ਨੇ ਉਹ ਆਪਣੀਆਂ ਬੱਚੀਆਂ ਨੂੰ ਸਹੁਰੇ ਘਰ ਜਾਣ ਤੋਂ ਪਹਿਲਾਂ ਚੰਗੀ ਸਿੱਖਿਆ ਦਿੰਦੀਆਂ ਤੇ ਸਤਿਗੁਰੂ ਜੀ ਕਹਿੰਦੇ ਜਿਨ੍ਹਾਂ ਨੂੰ ਚੰਗੀ ਸਿੱਖਿਆ ਹੁੰਦੀ ਹੈ ਨਾ ਜੀ ਫਿਰ ਉਹ ਬੜੇ ਮਾਣ ਸਤਿਕਾਰ ਨਾਲ ਸਹੁਰੇ ਘਰ ਵਿੱਚ ਰਹਿੰਦੀਆਂ ਪਰ ਜਿਨ੍ਹਾਂ ਨੇ ਗੁਣ ਪੱਲੇ ਨਹੀਂ ਬੱਧੇ ਅਵਗੁਣ ਹੀ ਪੱਲੇ ਬੱਧੇ ਹੋਏ ਨੇ ਤੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਅਵਗੁਣਵੰਤੀ ਤਿਰ ਨਾ ਜਾਣ ਜਿਹੜੀ ਅਵਗੁਣਾ ਵਾਲੀ ਜੀਵ ਇਸਤਰੀ ਹੈ ਨਾ ਉਹ ਆਪਣੇ ਪਤੀ ਪਰਮੇਸ਼ਰ ਦੀ ਸਾਰ ਨਹੀਂ ਜਾਣਦੀ ਮੁੱਠੀ ਰੋਵੈ ਕੰਤ ਵਿਸਾਰ ਆਪਣੇ ਪਤੀ ਪਰਮੇਸ਼ਰ ਵਾਹਿਗੁਰੂ ਨੂੰ ਭੁਲਾ ਕੇ ਤੇ ਸੰਗਤ ਜੀ ਮੁੜ ਕੇ ਰੋਂਦੀ ਹੈ ਰੋਵੈ ਕੰਤ ਸੰਭਾਲ ਸਦਾ ਗੁਣਸਾਰ ਹੁਣ ਸੱਚੇ ਪਾਤਸ਼ਾਹ ਜੀ ਉਹਨਾਂ ਗੁਰਮੁਖ ਜੀਵ ਇਸਤਰੀਆਂ ਦਾ ਜ਼ਿਕਰ ਕਰਦੇ ਨੇ ਜਿਨ੍ਹਾਂ ਨੇ ਗੁਰੂ ਦੀ ਸਿੱਖਿਆ ਪ੍ਰਾਪਤ ਕੀਤੀ ਹੈ। ਹਜ਼ੂਰ ਕਹਿੰਦੇ ਉਹ ਗੁਰਮੁਖ ਜੀਵ ਇਸਤਰੀ ਜਿਹੜੀ ਹੈ ਨਾ ਰੋਵੈ ਕੰਤ ਸੰਭਾਲ ਆਪਣੇ ਕੰਤ ਪਤੀ ਪਰਮੇਸ਼ੁਰ ਵਾਹਿਗੁਰੂ ਨੂੰ ਚੇਤੇ ਕਰਕੇ ਰੋਂਦੀ ਹੈ
ਸਦਾ ਗੁਣਸਾਰ
ਅਤੇ ਆਪਣੇ ਪਤੀ ਦੇ ਸੰਗਤ ਜੀ ਗੁਣਾਂ ਨੂੰ ਪਤੀ ਦੇ ਪਰ ਉਪਕਾਰਾਂ ਨੂੰ ਸਦਾ ਹੀ ਸੰਭਾਲਦੀ ਹੈ ਚੇਤੇ ਕਰਦੀ ਹੈ
ਨਾ ਫਿਰ ਮਰਾ ਨਾ ਜਾਏ
ਸਤਿਗੁਰੂ ਜੀ ਕਹਿੰਦੇ ਫਿਰ ਉਹਨਾਂ ਦਾ ਫਿਰ ਪਤੀ ਵਾਹਿਗੁਰੂ ਪਰਮੇਸ਼ੁਰ ਜਿਹੜਾ ਨਾ ਉਹ ਮਰਦਾ ਤੇ ਨਾ ਹੀ ਜੰਮਦਾ
ਗੁਰਮੁਖ ਜਾਤਾ ਸ਼ਬਦ ਪਛਾਤਾ
ਗੁਰਮੁਖਾਂ ਨੇ ਗੁਰੂ ਦੇ ਉਪਦੇਸ਼ ਦੁਆਰਾ ਵਾਹਿਗੁਰੂ ਨੂੰ ਜਾਣਿਆ ਤੇ ਉਹਦੀ ਪਹਿਚਾਣ ਕੀਤੀ
ਸਾਚਾ ਪ੍ਰੇਮ ਸਮਾਏ
ਵਾਹਿਗੁਰੂ ਨਾਲ ਸੱਚਾ ਪ੍ਰੇਮ ਕਰਕੇ ਵਾਹਿਗੁਰੂ ਵਿੱਚ ਹੀ ਸਮਾ ਗਏ ਅਭੇਦ ਹੋ ਗਏ
ਜਿਨੇ ਆਪਣਾ ਫਿਰ ਨਹੀਂ ਜਾਤਾ ਕਰਮ ਵਿਧਾਤਾ
ਸੱਚੇ ਪਾਤਸ਼ਾਹ ਜੀ ਕਹਿੰਦੇ ਜਿਨ੍ਹਾਂ ਜੀਵ ਇਸਤਰੀਆਂ ਨੇ ਆਪਣੇ ਪਤੀ ਨੂੰ ਨਹੀਂ ਜਾਣਿਆ ਸੰਗਤ ਜੀ ਆਪਣਾ ਫਿਰ ਨਹੀਂ ਜਾਤਾ ਕਰਮ ਵਿਧਾਤਾ ਜੋ ਕਰਮਾਂ ਅਨੁਸਾਰ ਫਲ ਵਰਦਾਤਾ ਹੈ ਫਲ ਦੇਣ ਵਾਲਾ ਹੈ ਵਾਹਿਗੁਰੂ ਪਰਮੇਸ਼ੁਰ ਜਿੰਨਾ ਜੀਵ ਇਸਤਰੀਆਂ ਨੇ ਆਪਣੇ ਪਤੀ ਨੂੰ ਨਹੀਂ ਜਾੜਿਆ
ਮੂਲ ਮੁੱਠੀ ਕੂੜਿਆਰੇ
ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਉਹ ਜੀਵ ਇਸਤਰੀਆਂ ਕੂੜਿਆਰੇ ਝੂਠੇ ਪਦਾਰਥਾਂ ਦੇ ਮੋਹ ਵਿੱਚ ਫਸ ਕਰਕੇ ਸੰਗਤ ਜੀ ਮੁੱਠੀਆਂ ਗਈਆਂ ਨੇ ਝੂਠੀਆਂ ਜੀਵ ਇਸਤਰੀਆਂ
ਸੁਣਿਓ ਕੰਤ ਮਹੇਲੀ ਹੋ
ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਹੇ ਕੰਤ ਪਤੀ ਪਰਮੇਸ਼ਰ ਦੀ ਪ੍ਰਾਪਤੀ ਦੀ ਇੱਛਾ ਵਾਲੀਓ ਇਸਤਰੀਓ
ਵਿਰਸੇ ਹੋ ਸ਼ਬਦ ਵਿਚਾਰ
ਸੁਣਨਾ ਕਰੋ ਤੁਸੀਂ ਗੁਰੂ ਦੇ ਸ਼ਬਦ ਦੀ ਵਿਚਾਰ ਕਰਕੇ ਆਪਣੇ ਪਤੀ ਨੂੰ ਸੇਵਣਾ ਕਰੋ ਆਪਣੇ ਪਤੀ ਪਰਮੇਸ਼ਰ ਨੂੰ ਸਦਾ ਚੇਤੇ ਕਰੋ
ਸਭ ਜਗ ਆਪ ਉਪਾਇਓਣਾ
ਜਿਸ ਪਰਮੇਸ਼ਰ ਨੇ ਸਾਰਾ ਜਗਤ ਆਪ ਪੈਦਾ ਕੀਤਾ
ਆਵਣ ਜਾਣ ਸੰਸਾਰਾ
ਉਸ ਵਾਹਿਗੁਰੂ ਨੇ ਸੰਗਤ ਜੀ ਸੰਸਾਰ ਦੇ ਵਿੱਚ ਆਉਣ ਜਾਣ ਦੀ ਜਿਹੜੀ ਖੇਡ ਹੈ ਨਾ ਇਹ ਵੀ ਉਹਨੇ ਬਣਾਈ ਹੈ ਕੋਈ ਆ ਜਾਂਦਾ ਹੈ ਕੋਈ ਚਲੇ ਜਾਂਦਾ ਹੈ ਹਜ਼ੂਰ ਨੇ ਗੁਰਬਾਣੀ ਵਿੱਚ ਜ਼ਿਕਰ ਕੀਤਾ ਜੈਸੇ ਹਰ ਹੱਟ ਕੀ ਮਾਲਾ ਟਿੰਡ ਲਗਤ ਹੈ ਇੱਕ ਸਕੜੀ ਹੋਰ ਫੇਰ ਭਰੀਅਤ ਹੈ ਤੈਸੋ ਹੀ ਇਹ ਖੇਲ ਖਸਮ ਘਾ ਜਿਉਂ ਉਸਦੀ ਵਡਿਆਈ ਜਿਵੇਂ ਖੂਹ ਤੇ ਪੁਰਾਣੇ ਸਮੇਂ ਸੰਗਤ ਜੀ ਟਿੰਡਾਂ ਦੀ ਮਾਲ ਚੱਲਦੀ ਸੀ ਉਹ ਕੋਈ ਟਿੰਡਾਂ ਭਰੀਆਂ ਆਉਂਦੀਆਂ ਕੋਈ ਖਾਲੀ ਹੋ ਕੇ ਤੁਰੀਆਂ ਜਾਂਦੀ ਇਸੇ ਤਰ੍ਹਾਂ ਹਜ਼ੂਰ ਕਹਿੰਦੇ ਨੇ ਇਹ ਜਿਹੜਾ ਆਉਣ ਜਾਣ ਦਾ ਚੱਕਰ ਹੈ ਨਾ ਇਹ ਵੀ ਵਾਹਿਗੁਰੂ ਨੇ ਬਣਾਇਆ ਹੈ ਕੋਈ ਜੀਵ ਸਵਾਸਾ ਰੂਪੀ ਪਾਣੀ ਨੂੰ ਲੈ ਕੇ ਸੰਗਤ ਜੀ ਮਾਤ ਲੋਕ ਤੇ ਆ ਰਿਹਾ ਹੈ ਤੇ ਕੋਈ ਸਵਾਸਾ ਰੂਪੀ ਪਾਣੀ ਨੂੰ ਛੱਡ ਕਰਕੇ ਇੱਥੋਂ ਜਾ ਰਿਹਾ ਹੈ ਆਵਣ ਜਾਣ ਸੰਸਾਰਾ ਇਹ ਜਿਹੜਾ ਸੰਸਾਰ ਹੈ ਨਾ ਇਹ ਆਉਣ ਜਾਣ ਵਾਲਾ
ਮਾਇਆ ਮੂਰਖ ਆਇਆ ਨਾ
ਸੰਗਤ ਜੀ ਜਿਹੜੇ ਮਾਇਆ ਦੇ ਮੋਹ ਵਿੱਚ ਫਸੇ ਹੋਏ ਨੇ ਉਹ ਭੁੱਲੇ ਹੋਏ ਨੇ ਉਹ ਕੁਵਾਰ ਹੁੰਦੇ ਨੇ
ਮਰ ਜੰਮਾ ਵਾਰੋ ਵਾਰਾ
ਉਹ ਵਾਰ ਵਾਰ ਜੰਮਦੇ ਤੇ ਮਰਦੇ ਰਹਿੰਦੇ ਨੇ
ਮਰ ਜੰਮਾ ਵਾਰੋ ਵਾਰਾ ਵਜਨੇ ਬਕਾਰਾ
ਸੰਗਤ ਜੀ ਵਾਰ ਵਾਰ ਜੰਮਦੇ ਤੇ ਮਰਦੇ ਨੇ ਤੇ ਫਿਰ ਸਤਿਗੁਰੂ ਜੀ ਕਹਿੰਦੇ ਵਧੇ ਵਿਕਾਰਾ ਉਹਨਾਂ ਦੇ ਅੰਦਰ ਬੇਕਾਰ ਜਿਹੜੇ ਨੇ ਨਾ ਇਹ ਵੱਧਦੇ ਨੇ ਸੰਗਤ ਜੀ ਹਰੇਕ ਜਨਮ ਵਿੱਚ ਆ ਕੇ ਇਹ ਜੀਵ ਵਿਕਾਰਾਂ ਨਾਲ ਜੁੜ ਜਾਂਦਾ ਹੈ ਵਿਕਾਰਾਂ ਨਾਲ ਜੁੜਨ ਕਰਕੇ ਫਿਰ ਇਹਦਾ ਜਿਹੜਾ ਅੰਦਰ ਦਾ ਸੀਸਾ ਹੈ ਨਾ ਉਹ ਕਾਲਾ ਸਵਾਹ ਵਰਗਾ ਹੋ ਜਾਂਦਾ ਹੈ ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ ਕਾਲਾ ਹੋਇਆ ਸਿਆਹ ਜਨਮਾਂ ਜਨਮਾਤਰਾਂ ਦੀ ਸੰਗਤ ਜੀ ਇਸ ਮਨ ਰੂਪੀ ਸ਼ੀਸ਼ੇ ਨੂੰ ਮੈਲ ਲੱਗੀ ਹੋਈ ਹੈ। ਇਹ ਮਨ ਰੂਪੀ ਸ਼ੀਸ਼ਾ ਜਿਹੜਾ ਨਾ ਕਾਲਾ ਸੁਆਹ ਵਰਗਾ ਹੋ ਚੁੱਕਾ ਹੈ। ਤੇ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਸੋ ਮਰ ਜੰਮੇ ਵਾਰੋ ਵਾਰਾ ਵਧੇ ਵਿਕਾਰਾ, ਵਾਰ ਵਾਰ ਜਨਮ ਲੈ ਕੇ ਆਉਂਦਾ, ਮਰ ਕੇ ਚਲੇ ਜਾਂਦਾ ਤੇ ਸੰਸਾਰ ਵਿੱਚ ਆ ਕੇ ਕੀ ਕਰਦਾ ਜੀ, ਵਿਕਾਰ ਹੀ ਭੋਗਦਾ। ਇਹ ਵਿਕਾਰ ਜਿਹੜੇ ਨੇ ਵੱਧਦੇ ਜਾਂਦੇ ਨੇ ਤੇ ਵਿਕਾਰਾਂ ਦੀ ਜਿਹੜੀ ਕਾਲਕ ਹੈ ਨਾ, ਉਹ ਇਹਦੇ ਮਨ ਦੇ ਉੱਤੇ ਇਕੱਠੀ ਹੋਈ ਜਾਂਦੀ ਹੈ।
ਗਿਆਨ ਵਿਹੂਣੀ ਮੂਠੀ,
ਇਹ ਜੀਵ ਰੂਪ ਇਸਤਰੀ ਗਿਆਨ ਤੋਂ ਹੀਣੀ, ਗਿਆਨ ਤੋਂ ਖਾਲੀ ਜਿਹੜੀ ਹੈ ਨਾ, ਇਹ ਮਿੱਠੀ ਲੁੱਟੀ ਗਈ।
ਬਿਨ ਸਕਦਾ ਤਿਰ ਨਾ ਪਾਇਓ, ਜਨਮ ਗਵਾਇਓ।
ਹਜ਼ੂਰ ਕਹਿੰਦੇ ਨੇ, ਗੁਰੂ ਦੇ ਉਪਦੇਸ਼ ਤੋਂ ਬਗੈਰ ਪਤੀ ਪਰਮੇਸ਼ਰ ਦੀ ਪ੍ਰਾਪਤੀ ਨਹੀਂ ਕੀਤੀ ਅਤੇ ਆਪਣੇ ਇਸ ਮਨੁੱਖਾ ਜਨਮ ਨੂੰ ਅਜਾਈ ਗਵਾ ਲਿਆ।
ਰੋਵਾ ਅਵਗੁਣਿਆਰੀ ਝੂਠੀ,
ਸੱਚੇ ਪਾਤਸ਼ਾਹ ਜੀ ਕਹਿੰਦੇ, ਇਹ ਜੀਵ ਇਸਤਰੀ ਜਿਹੜੀ ਅਵਗੁਣਾਂ ਵਾਲੀ ਹੈ, ਸੰਗਤ ਜੀ ਇਹ ਦੁਨਿਆਵੀ ਪਦਾਰਥਾਂ ਦੀ ਲੁੱਟੀ ਹੋਈ, ਹੁਣ ਝੂਠ ਕਰਕੇ ਤੇ ਰੋਵਾ ਰੋਂਦੀ ਹੈ।
ਗੁਰ ਜਗ ਜੀਵਨ ਕਿਸਨੋ ਰੋਈਆ,
ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਉਹ ਪਤੀ ਪਰਮੇਸ਼ਰ ਜਗ ਜੀਵਨ, ਜਗਤ ਨੂੰ ਜੀਵਨ ਦੇਣ ਵਾਲਾ ਹੈ, ਜਿਨ੍ਹਾਂ ਨੇ ਇਉਂ ਜਾਣ ਲਿਆ ਕਿ ਉਹ ਪਤੀ ਪਰਮੇਸ਼ਰ ਸਾਰਿਆਂ ਨੂੰ ਜੀਵਨ ਦੇ ਰਿਹਾ ਹੈ। ਕਿਸ ਨੂੰ ਰੋਈਏ, ਉਹ ਕਹਿੰਦੇ ਭਾਈ ਕਿਹਨੂੰ ਰੋਈਏ, ਉਹ ਤਾਂ ਸਦੀਵ ਕਾਲ ਰਹਿਣ ਵਾਲਾ ਹੈ, ਇਸ ਕਰਕੇ ਅਸੀਂ ਕਿਹਨੂੰ ਰੋਈਏ।
ਰੋਵਾ ਕੰਤ ਵਿਸਾਰੇ,
ਪਰ ਜਿਨ੍ਹਾਂ ਨੇ ਕੰਤ ਨੂੰ ਵਿਸਾਰ ਦਿੱਤਾ, ਭੁਲਾ ਦਿੱਤਾ, ਸੰਗਿਆ ਜੀ ਉਹ ਜੀਵ ਇਸਤਰੀਆਂ ਰੋਂਦੀਆਂ ਨੇ।
ਸਭ ਜਗ ਆਪ ਉਹ ਪਾਇਓ,
ਸਾਰਾ ਜਗਤ ਪਰਮੇਸ਼ਰ ਨੇ ਆਪ ਪੈਦਾ ਕੀਤਾ।
ਆਵਣ ਜਾਣ ਸੰਸਾਰੀ,
ਅਤੇ ਸੰਸਾਰ ਵਿੱਚ ਆਉਣ ਜਾਣ ਦੀ ਖੇਡ ਵੀ ਉਹਨੇ ਆਪ ਹੀ ਬਣਾਈ ਹੈ।
ਸੋ ਫਿਰ ਸੱਚਾ ਸਭ ਹੀ ਸਾਚਾ ਹੈ,
ਉਹ ਪਤੀ ਪਰਮੇਸ਼ਰ ਵਾਹਿਗੁਰੂ ਸੱਚਾ ਹੈ। ਬੇਨਤੀ ਕੀਤੀ, ਮਹਾਰਾਜ ਉਹ ਕਿੰਨਾ ਵੀ ਸੱਚਾ ਹੈ? ਤਾਂ ਹਜ਼ੂਰ ਕਹਿੰਦੇ, ਸਭ ਹੀ ਸੱਚਾ ਹੈ, ਉਹ ਸਦੀਵ ਕਾਲ ਹੀ ਸੱਚਾ ਹੈ,
ਨਾ ਉਹ ਮਰਾ ਨਾ ਜਾਏ।
ਹਜ਼ੂਰ ਕਹਿੰਦੇ, ਨਾ ਤਾਂ ਭਾਈ ਉਹ ਪਰਮੇਸ਼ਰ ਮਰਦਾ ਹੈ ਤੇ ਨਾ ਹੀ ਉਹ ਜਾਏ ਜੰਮਦਾ।
ਭੁੱਲੇ ਫਿਰੈ ਧਨ ਆਣੀਆਂ,
ਹਜ਼ੂਰ ਕਹਿੰਦੇ, ਜਿਹੜੀ ਜੀਵ ਇਸਤਰੀ ਅਣਜਾਣ ਹੈ ਨਾ, ਜਿਹਨੂੰ ਆਪਣੇ ਪਤੀ ਪਰਮੇਸ਼ਰ ਦੀ ਸਾਰ ਨਹੀਂ, ਸੰਗਤ ਜੀ ਉਹ ਪਤੀ ਪਰਮੇਸ਼ਰ ਨੂੰ ਛੱਡ ਕੇ ਤੇ ਭੁੱਲੀ ਫਿਰਦੀ ਹੈ।
ਵੰਡ ਬੈਠੇ ਦੂਜਾ ਭਾਈ,
ਦਵੈਤ ਭਾਵ ਨਾਲ ਚਿੱਤ ਲਾਉਣ ਕਰਕੇ ਹਜ਼ੂਰ ਕਹਿੰਦੇ ਉਹ ਵਿਧਵਾ ਹੋਈ ਬੈਠੀ ਹੈ।
ਵੰਡ ਬੈਠੇ ਦੂਜਾ ਭਾਈ, ਮਾਇਆ ਮੋਹ ਦੁੱਖ ਪਾਏ,
ਦਵੈਤ ਭਾਵ ਨਾਲ ਜੁਰਮ ਕਰਕੇ ਵਿਧਵਾ ਹੋਈ ਬੈਠੀ ਹੈ ਤੇ ਮਾਇਆ ਦੇ ਮੋਹ ਵਿੱਚ ਫਸੀ ਹੋਣ ਕਰਕੇ ਦੁੱਖ ਪਾਉਂਦੀ ਹੈ।
ਆਵ ਘਟਾ ਤਨ ਸ਼ੀਜਾ,
ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਉਮਰ ਘਟਦੀ ਜਾਂਦੀ ਹੈ, ਸਰੀਰ ਜਿਹੜਾ ਨਾ ਇਹ ਸ਼ੀਜਾ ਕ੍ਰਿਸ਼ ਹੋਈ ਜਾਂਦਾ, ਛਿਜਦਾ ਜਾਂਦਾ, ਨਾਸ਼ ਹੋਈ ਜਾਂਦਾ ਹੈ। ਸ਼ਿਨਚੇ ਨਿਆਉਦ ਬਿਆਤ ਹੈ, ਬੂਟੇ ਘਟਦੇ ਉਪਾ ਨੂੰ, ਸੰਗਤ ਜੀ ਸ਼ਿਨਚਨ ਕਰਕੇ ਜਿਹੜਾ ਸਰੀਰ ਹੈ ਨਾ ਇਹ ਕਮਜ਼ੋਰ ਹੋਈ ਜਾਂਦਾ ਤੇ ਉਮਰ ਘਟਦੀ ਜਾਂਦੀ ਹੈ।
ਜੋ ਕਿਸ ਆਇਆ ਸਭ ਕਿਸ ਜਾਸੀ,
ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਮਾਤ ਲੋਕ ਵਿੱਚ ਆਪਾਂ ਜੋ ਕੁਛ ਵੇਹਨੇ ਆ ਨਾ, ਇਹ ਜੋ ਕੁਛ ਵੀ ਆਇਆ ਹੈ ਸਭ ਕੇ ਜਾਸੀ, ਇਹ ਸਾਰਾ ਕੁਝ ਚਲੇ ਜਾਣ ਵਾਲਾ ਹੈ। ਭੁੱਖ ਲਾਗਾ ਭਾਏ ਦੂਜਾ।
ਪਰ ਜਿਹੜੇ ਦਵੈਤ ਭਾਵ ਨਾਲ ਜੁੜ ਜਾਂਦੇ ਨੇ ਨਾ, ਉਹਨਾਂ ਨੂੰ ਭਾਈ ਜੰਮਣ ਤੇ ਮਰਨ ਦਾ ਦੁੱਖ ਲੱਗਦਾ।
ਜਮਕਾਲ ਨਾ ਸੂਝਾ ਮਾਇਆ ਜਗ ਲੂਝਾ।
ਸੰਗਿਆ ਜੀ, ਉਹਨਾਂ ਨੂੰ ਜੋ ਜਮਕਾਲ ਹੈ, ਕਾਲ ਦਾ ਅਰਥ ਹੈ ਮੌਤ ਤੇ ਜਮ ਦਾ ਅਰਥ ਹੈ ਜਿਹੜੇ ਲੈਣ ਵਾਸਤੇ ਆਉਂਦੇ ਨੇ। ਹਜ਼ੂਰ ਕਹਿੰਦੇ ਨੇ ਇਹ ਜਮਕਾਲ ਉਹਨਾਂ ਨੂੰ ਦਿਸਦਾ ਨਹੀਂ। ਕਿਉਂ? ਮਾਇਆ ਜਗ ਲੂਝੇ। ਸੰਗਤ ਜੀ, ਇਹ ਜਿਹੜੇ ਜੀਵ ਨੇ ਨਾ, ਇਹ ਮਾਇਆ ਦੇ ਕਾਰਨ ਹੀ ਆਪਸ ਵਿੱਚ ਝਗੜੀ ਜਾਂਦੇ ਨੇ। ਪਰ ਮੌਤ ਸਿਰ ਤੇ ਖੜੀ ਹੈ, ਜਮਕਾਲ ਸਿਰ ਤੇ ਕੂਕਦਾ ਹੈ, ਉਹ ਇਹਨਾਂ ਨੂੰ ਦਿਸਦਾ ਨਹੀਂ।
ਲੰਬ ਲੋਭ ਚਿੱਤ ਲਾਏ।
ਸੰਗਤ ਜੀ, ਇਹ ਲੰਬ ਲੋਭ ਚਿੱਤ ਲਾਏ, ਲੱਭ ਕਾਣ ਦਾ ਤੇ ਲੋਭ ਜੋੜਨ ਦਾ, ਇਹਦੇ ਵਿੱਚ ਹੀ ਮੈਂ ਆਪਣਾ ਚਿੱਤ ਲਾ ਰੱਖਿਆ।
ਸੋਦਰ ਸਾਚਾ ਸਦ ਹੀ ਸਾਚਾ।
ਹਜ਼ੂਰ ਕਹਿੰਦੇ ਪਤੀ ਪਰਮੇਸ਼ਰ ਸੱਚਾ ਹੈ, ਸਦੀਵ ਕਾਲ ਸੱਚਾ ਹੈ,
ਉਹ ਮਰਾ ਨਾ ਜਾਏ।
ਨਾ ਉਹ ਪਤੀ ਪਰਮੇਸ਼ਰ ਮਰਦਾ ਹੈ, ਨਾ ਹੀ ਉਹ ਜਨਮਦਾ।
ਇੱਕ ਰੋਗ ਹੈ ਪ੍ਰਹੇਵ ਸ਼ੁਨੀਆ।
ਸੰਗਤ ਜੀ, ਇੱਕ ਉਹ ਜੀਵ ਇਸਤਰੀਆਂ ਨੇ ਜਿਹੜੀਆਂ ਆਪਣੇ ਪਤੀ ਤੋਂ ਵਿਛੜ ਕੇ ਰੋਂਦੀਆਂ ਨੇ।
ਅੰਧੇ ਨਾ ਜਾਣਾ ਪਰ ਨਾਲੇ,
ਅਗਿਆਨਤਾ ਕਰਕੇ ਅੰਨੀਆਂ ਨੇ, ਅਗਿਆਨਤਾ ਕਰਕੇ ਅੰਨੀਆਂ ਹੋਣ ਕਰਕੇ ਉਹ ਆਪਣੇ ਪਤੀ ਨੂੰ ਇਉਂ ਨਹੀਂ ਜਾਣਦੀਆਂ ਕਿ ਪਤੀ ਸਾਡੇ ਨਾਲ।
ਗੁਰਪਰ ਸਾਧੂ ਸਾਚਾ ਫਿਰ ਮਿਲਾ।
ਹਜ਼ੂਰ ਕਹਿੰਦੇ ਗੁਰੂ ਦੀ ਕਿਰਪਾ ਨਾਲ ਹੀ ਸੱਚਾ ਪਤੀ ਵਾਹਿਗੁਰੂ ਪਰਮੇਸ਼ਰ ਪ੍ਰਾਪਤ ਹੁੰਦਾ।
ਅੰਤਰ ਸਦਾ ਸੰਭਾਲੇ।
ਜਿਨ੍ਹਾਂ ਨੇ ਇਉਂ ਜਾਣ ਲਿਆ ਨਾ ਇਹ ਗੁਰੂ ਦੀ ਕਿਰਪਾ ਨਾਲ ਪਤੀ ਦੀ ਪ੍ਰਾਪਤੀ ਹੁੰਦੀ ਹੈ, ਉਹ ਸਦਾ ਹੀ ਆਪਣੇ ਅੰਦਰ ਮਨ ਕਰਕੇ ਆਪਣੇ ਪਤੀ ਦੇ ਗੁਣਾਂ ਨੂੰ ਚੇਤੇ ਕਰਦੀਆਂ।
ਨਿਰੰਤਰ ਸੰਭਾਲੇ ਸਦਾ ਹੈ ਨਾਲੇ।
ਆਪਣੇ ਪਤੀ ਨੂੰ ਆਪਣੇ ਅੰਦਰ ਚੇਤੇ ਕਰਦੀਆਂ ਨੇ ਤੇ ਇਉਂ ਜਾਣਦੀਆਂ ਨੇ ਕਿ ਪਤੀ ਸਾਡੇ ਸਦਾ ਹੀ ਨਾਲ।
ਮਨਮੁਖ ਜਾਤਾ ਦੂਰੇ।
ਪਰ ਜਿਹੜੀਆਂ ਮਨਮੁਖ ਜੀਵ ਇਸਤਰੀਆਂ ਨੇ ਉਹਨਾਂ ਨੇ ਦੂਰ ਜਾਣ ਲਿਆ, ਉਹਨਾਂ ਨੇ ਸਮਝਿਆ ਵੀ ਉਹ ਕਿਹੜਾ ਸਾਨੂੰ ਵਹਿੰਦਾ, ਉਹ ਕਿਹੜਾ ਸਾਨੂੰ ਸੁਣਦਾ ਹੈ। ਉਹ ਫਿਰ ਮਨ ਕਰਕੇ ਜੋ ਮਰਜ਼ੀ ਕਰਦੀਆਂ ਨੇ। ਪਰ ਸੱਚੇ ਪਾਤਸ਼ਾਹ ਵੀ ਕਹਿੰਦੇ ਨੇ ਜਿਨ੍ਹਾਂ ਨੂੰ ਇਹ ਸੋਝੀ ਆ ਗਈ ਨਾ ਕਿ ਵਾਹਿਗੁਰੂ ਸਦਾ ਹੀ ਸਾਡੇ ਨਾਲ ਹੈ, ਸੰਗਤ ਜੀ ਉਹ ਸਦਾ ਚੇਤੇ ਕਰਦੇ ਨੇ। ਪਰ ਜਿਹੜੀਆਂ ਮਨਮੁੱਖ ਜੀਵ ਇਸਤਰੀਆਂ ਨੇ ਉਹ ਸਦਾ ਹੀ ਪਤੀ ਪਰਮੇਸ਼ਰ ਨੂੰ ਦੂਰ ਜਾਣ ਲਈਆਂ।
ਰੋਤਾਨਾ ਰੁਲਾ ਰੁਲਾਇਆ ਕਾਮ ਨਾ ਆਇਆ।
ਸੱਚੇ ਪਾਤਸ਼ਾਹ ਜੀ ਕਹਿੰਦੇ ਇਹ ਜਿਹੜਾ ਸਰੀਰ ਹੈ ਨਾ ਸੰਗਤ ਜੀ, ਇਹ ਵਿਕਾਰਾਂ ਕਰਕੇ, ਮਾਇਆ ਦੇ ਮੋਹ ਕਰਕੇ ਇਹਨਾਂ ਵਿਕਾਰਾਂ ਦਾ ਰੁਲਾਇਆ ਹੋਇਆ ਰੁਲਦਾ ਹੈ, ਭਾਵ ਇਹਨਾਂ ਵਿਕਾਰਾਂ ਕਰਕੇ ਹੀ ਇਹ ਸਰੀਰ ਜਿਹੜਾ ਨਾ ਵਾਰ ਵਾਰ ਧੱਕੇ ਖਾਂਦਾ, ਕਦੇ ਮਾਤ ਲੋਕ ਤੇ ਆ ਜਾਂਦਾ, ਕਦੇ ਇੱਥੋਂ ਚਲੇ ਜਾਂਦਾ। ਸਤਿਗੁਰੂ ਜੀ ਕਹਿੰਦੇ ਇਹਨਾਂ ਵਾਸ਼ਨਾਵਾਂ ਕਰਕੇ ਹੀ ਇਹਨਾਂ ਵਾਸ਼ਨਾਵਾਂ ਦਾ ਰੁਲਾਇਆ ਹੋਇਆ ਇਹ ਸਰੀਰ ਰੁਲਦਾ ਹੈ। ਔਰ ਕਾਮ ਨਾ ਆਇਆ, ਸਤਿਗੁਰੂ ਜੀ ਕਹਿੰਦੇ ਕਿਸੇ ਕੰਮ ਨਹੀਂ ਆਉਂਦਾ।
ਜਿਨ ਖਸਮ ਨਾ ਜਾਤਾ ਹਜ਼ੂਰੇ।
ਜਿਨ੍ਹਾਂ ਨੇ ਆਪਣੇ ਮਾਲਕ ਨੂੰ ਸੰਗਤ ਜੀ ਆਪਣੇ ਨੇੜੇ ਨਹੀਂ ਤੱਕਿਆ ਉਹਨਾਂ ਦਾ ਸਰੀਰ ਕਿਸੇ ਅਰਥ ਨਹੀਂ।
ਨਾਨਕ ਸਾ ਧਨ ਮਿਲਾ ਮਿਲਾਈ।
ਹਜ਼ੂਰ ਕਹਿੰਦੇ ਨੇ ਉਹ ਜੀਵ ਇਸਤਰੀ ਗੁਰੂ ਦੇ ਉਪਦੇਸ਼ ਦੁਆਰਾ ਮਲਾਈ ਹੋਈ ਵਾਹਿਗੁਰੂ ਪਤੀ ਨੂੰ ਮਿਲਦੀ ਹੈ।
ਮੇਰੇ ਅੰਤਰ ਸਦਾ ਸੰਭਾਲੇ।
ਜਿਹੜੀ ਸਦਾ ਹੀ ਆਪਣੇ ਪਤੀ ਵਾਹਿਗੁਰੂ ਪਰਮੇਸ਼ਰ ਦੇ ਗੁਣਾਂ ਨੂੰ ਸੰਭਾਲਦੀ ਹੈ, ਚੇਤੇ ਕਰਦੀ ਹੈ।
ਗੁਰੋਹ ਬ੍ਰਹਮੇਵ ਸ਼ੁਨੀਆ।
ਸੰਗਤ ਜੀ, ਇੱਕ ਜੀਵ ਇਸਤਰੀਆਂ ਆਪਣੇ ਪਤੀ ਪਰਮੇਸ਼ਰ ਤੋਂ ਵਿਛੜ ਕਰਕੇ ਰੋਂਦੀਆਂ ਨੇ। ਸੰਧੀ ਨਾ ਜਾਣੈ ਪਿਰਹਾ ਨਾਲੇ।
ਪਰ ਉਹ ਅਗਿਆਨਤਾ ਕਰਕੇ ਅੰਨੀਆਂ ਨੇ, ਅਗਿਆਨਤਾ ਕਰਕੇ ਅੰਨੀਆਂ ਹੋਣ ਕਰਕੇ ਆਪਣੇ ਪਤੀ ਨੂੰ ਨਾਲ ਨਹੀਂ ਜਾਣਦੀਆਂ ਕਿ ਉਹ ਪਤੀ ਪਰਮੇਸ਼ਰ ਤੇ ਸਦਾ ਹੀ ਸਾਡੇ ਨਾਲ, ਸਦ ਸੁਣ ਦਾ ਸਦ ਵੇਖ ਦਾ ਕਿਉਂ ਮੁੱਕਰ ਪਾਇਆ ਜਾਏ, ਉਹ ਸਦਾ ਸਾਡੀਆਂ ਗੱਲਾਂ ਸੁਣਦਾ ਹੈ। ਅਸੀਂ ਤੇ ਕਹਿੰਦੇ ਨਾ ਕਿਹੜਾ ਤੀਜਾ ਬੰਦਾ ਸਾਡੀ ਗੱਲ ਸੁਣਦਾ ਹੈ, ਅਸੀਂ ਆਪਣਾ ਮੂੰਹ ਅਗਲੇ ਦੇ ਕੰਨ ਵਿੱਚ ਵਾੜ ਕੇ ਗੱਲਾਂ ਕਰਦੇ ਹਾਂ। ਪਰ ਸੰਗਤ ਜੀ ਉਹ ਬੜਾ ਬੇਅੰਤ ਹੈ, ਜਿੰਨਾ ਮਰਜ਼ੀ ਕਿਸੇ ਦੇ ਕੰਨ ਵਿੱਚ ਮੂੰਹ ਵਾੜੀ ਜਾਓ ਉਹ ਫੇਰ ਵੀ ਸੁਣ ਲੈਂਦਾ ਹੈ। ਸਦਾ ਹੀ ਸਾਡੇ ਕਰਤੱਵਾਂ ਨੂੰ ਵੇਖਦਾ ਹੈ, ਸਾਡੇ ਕੰਮਾਂ ਨੂੰ ਜਾਣਦਾ ਹੈ, ਤੇ ਫਿਰ ਉਹ ਤੋਂ ਕਿਵੇਂ ਮੁੱਕਰਾਂਗੇ ਆਪਾਂ। ਇਸੇ ਕਰਕੇ ਭਗਤ ਰਵਿਦਾਸ ਜੀ ਨੇ ਜ਼ਿਕਰ ਕੀਤਾ, ਐ ਬੰਦੇ ਤੇਰੇ ਜੀਵਨ ਦੀ ਜਿਹੜੀ ਫਿਲਮ ਹੈ ਨਾ, ਉਹ ਚਿੱਤਰ ਤੇ ਗੁਪਤ, ਇਹ ਦੋ ਜਾਣੇ ਤੇਰੇ ਜੀਵਨ ਦੀ ਫਿਲਮ ਤਿਆਰ ਕਰਦੇ ਨੇ। ਤੇ ਜਦੋਂ ਤੂੰ ਸਰੀਰ ਛੱਡ ਕੇ ਜਾਣਾ ਨਾ, ਤੇਰੇ ਤੋਂ ਪੁੱਛਿਆ ਜਾਣਾ, ਤੇ ਜਦੋਂ ਤੂੰ ਮੁੱਕਰੇਗਾ ਉਹ ਫਿਲਮ ਤੇਰੇ ਸਾਹਮਣੇ ਕਰ ਦੇ ਰਹੀ ਉਹਨਾਂ ਨੇ। ਜੋਈ ਜੋਈ ਕਿਨੋ ਸੋਈ ਸੋਈ ਦੇਖਿਓ, ਜੋ ਜੋ ਕੁਛ ਵੀ ਤੂੰ ਕੀਤਾ, ਹੱਥਾਂ ਨਾਲ ਕੀਤਾ, ਪੈਰਾਂ ਨਾਲ ਚੱਲ ਕੇ ਗਿਆ, ਜ਼ੁਬਾਨ ਨਾਲ ਕੀਤਾ, ਅੱਖਾਂ ਨਾਲ ਵੇਖਿਆ ਹੈ, ਉਹ ਸਾਰਾ ਕੁਝ ਤੇਰੇ ਸਾਹਮਣੇ ਹੋਵੇਗਾ ਤੇ ਫਿਰ ਤੂੰ ਮੁੱਕਰ ਨਹੀਂ ਸਕੇਗਾ। ਇਹ ਸਤਿਗੁਰਾਂ ਨੇ ਪਾਵਨ ਹੁਕਮ ਦੀ ਦਾਤ ਬਖਸ਼ਿਸ਼ ਕੀਤੀ ਸੰਗਤ ਜੀ। ਸਤਿਗੁਰੂ ਰਹਿਮਤ ਕਰਨ, ਅਸੀਂ ਵੀ ਉਸ ਪਰਮੇਸ਼ਰ ਪਤੀ ਨੂੰ ਸਦਾ ਹੀ ਆਪਣੇ ਨਾਲ ਜਾਣਨਾ ਕਰੀਏ। ਅੱਜ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਅਨੰਦ ਪਿਆਰੇ ਗੁਰਸਿੱਖ, ਸਤਿਗੁਰੂ ਜੀ ਦੀਆਂ ਬਖਸ਼ਿਸ਼ਾਂ ਦੇ ਪਾਤਰ ਬਹਾਦਰ ਬਾਬਾ ਬਿਧੀ ਚੰਦ ਸਾਹਿਬ ਜੀ ਦਾ ਸੰਗਤ ਜੀ ਸੱਚਖੰਡ ਜਾਣ ਦਾ ਦਿਹਾੜਾ ਹੈ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਆ ਕੇ ਬਾਬਾ ਬਿਧੀ ਚੰਦ ਸਾਹਿਬ ਜੀ ਨੇ ਸਿੱਖੀ ਦੀ ਦਾਤ ਪ੍ਰਾਪਤ ਕੀਤੀ, ਸਤਿਗੁਰਾਂ ਤੋਂ ਨਾਮ ਦਾਲ ਲਿਆ, ਫਿਰ ਬਹੁਤ ਵੱਡੀ ਕਮਾਈ ਕੀਤੀ ਤੇ ਸਤਿਗੁਰੂ ਪੰਜਵੇਂ ਪਾਤਸ਼ਾਹ ਜੀ ਦੇ ਸੰਗਤ ਜੀ ਬਹੁਤ ਨਜ਼ਦੀਕੀ ਸਿੱਖਾਂ ਦੇ ਵਿੱਚ ਆਏ। ਜਦੋਂ ਸਤਿਗੁਰੂ ਪਾਤਸ਼ਾਹ ਜੀ ਲਾਹੌਰ ਜਾਂਦੇ ਨੇ ਤੇ ਜਿਹੜੇ ਪੰਜ ਗੁਰਸਿੱਖ ਨਾਲ ਗਏ ਸੀ ਉਹਨਾਂ ਵਿੱਚ ਬਾਬਾ ਬਿਧੀ ਚੰਦ ਜੀ ਵੀ ਗਏ। ਸਤਿਗੁਰੂ ਪਾਤਸ਼ਾਹ ਜੀ ਦੀ ਸ਼ਹੀਦੀ ਤੋਂ ਬਾਅਦ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਆ ਕੇ ਗੁਰੂ ਅਰਜਨ ਸਾਹਿਬ ਜੀ ਦਾ ਸਾਰਾ ਇਤਿਹਾਸ ਬਾਬਾ ਬਿਧੀ ਚੰਦ ਸਾਹਿਬ ਜੀ ਨੇ ਦੱਸਿਆ ਸੀ, ਔਰ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਨਾਲ ਰਹਿ ਕਰਕੇ ਵੀ ਬੇਅੰਤ ਸੇਵਾਵਾਂ ਕੀਤੀਆਂ। ਘੋੜੇ ਲਿਆਉਣੇ, ਦੁਸ਼ਾਲੇ ਲੈ ਕੇ ਜਾਣਾ, ਜੰਗਾਂ ਯੁੱਧਾਂ ਦੇ ਵਿੱਚ ਹਿੱਸੇ ਲੈਣੇ, ਬੇਅੰਤ ਸੇਵਾਵਾਂ ਕੀਤੀਆਂ। ਤੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਕਿਹਾ ਸੀ, ਬਿਧੀ ਆਸੀਨਾ ਗੁਰੂ ਕਾ ਸੀਨਾ। ਬਿਧੀ ਚੰਦ ਜੋ ਸੀਨਿਆਂ ਦਾ ਰਹਿਣ ਵਾਲਾ ਸੀ, ਆਖਿਆ ਇਹ ਸਾਡਾ ਸੀਨਾ ਬਣ ਗਿਆ ਹੈ। ਸੀਨਾ ਕਹਿੰਦੇ ਦਿਲ ਨੂੰ ਸੰਗਤ ਜੀ। ਮਹਾਰਾਜ ਸਾਹਿਬ ਜੀ ਗੁਰੂ ਹਰਗੋਬਿੰਦ ਸਾਹਿਬ ਜੀ ਕਹਿਣ ਲੱਗੇ ਸਾਡਾ ਦਿਲ ਬਣ ਗਿਆ ਹੈ, ਸਾਡੇ ਵਿੱਚ ਤੇ ਇਹਨਾਂ ਦੇ ਵਿੱਚ ਕੋਈ ਅੰਤਰ ਨਹੀਂ। ਔਰ ਜਦੋਂ ਯੂਪੀ ਦੇ ਇਲਾਕੇ ਵਿੱਚੋਂ ਦੋ ਗੁਰਸਿੱਖਾਂ ਨੇ ਆ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨਾਂ ਵਿੱਚ ਚਿੱਠੀ ਸੰਗਤ ਜੀ ਦਿੱਤੀ, ਗੁਰੂ ਹਰਗੋਬਿੰਦ ਸਾਹਿਬ ਜੀ ਨੇ ਉਹ ਚਿੱਠੀ ਖੋਲ ਕੇ ਪੜ੍ਹੀ ਤੇ ਚਿੱਠੀ ਵਿੱਚ ਲਿਖਿਆ ਸੀ, ਮਹਾਰਾਜ ਅਸੀਂ ਬਜ਼ੁਰਗ ਹਾਂ, ਦੂਰੋਂ ਚੱਲ ਕੇ ਆਪ ਜੀ ਦੇ ਦਰਸ਼ਨ ਕਰਨ ਵਾਸਤੇ ਨਹੀਂ ਆ ਸਕਦੇ, ਆਪ ਜੀ ਕਿਰਪਾ ਕਰੋ ਤੇ ਮਹਾਰਾਜ ਇੱਥੇ ਯੂਪੀ ਦੇ ਇਲਾਕੇ ਵਿੱਚ ਆ ਕੇ ਸਾਨੂੰ ਦਰਸ਼ਨ ਦਿਓ। ਤੇ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਬਾਬਾ ਬਿਧੀ ਚੰਦ ਸਾਹਿਬ ਜੀ ਨੂੰ ਕਿਹਾ ਸੀ, ਬਾਬਾ ਜੀ ਆਪ ਜੀ ਜਾਓ ਯੂਪੀ ਦੇ ਇਲਾਕੇ ਵਿੱਚ, ਸੰਗਤਾਂ ਯਾਦ ਕਰਦੀਆਂ ਨੇ। ਤੇ ਬਾਬਾ ਜੀ ਨੇ ਕਿਹਾ, ਮਹਾਰਾਜ ਆਪ ਜੀ ਨੂੰ ਸੰਗਤ ਨੇ ਯਾਦ ਕੀਤਾ, ਆਪ ਕਿਰਪਾ ਕਰੋ। ਤੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਕਿਹਾ, ਤੋਰ ਮੋਰ ਮੈਂ ਭੇਦ ਨਾ ਕੋਈ, ਗੁਰਸਿੱਖ ਨਾਮ ਰਹੇ ਅਬ ਦੋਈ। ਸੰਗਤ ਜੀ, ਗੁਰੂ ਹਰਗੋਬਿੰਦ ਸਾਹਿਬ ਜੀ ਕਹਿਣ ਲੱਗੇ, ਬਾਬਾ ਬਿਧੀ ਚੰਦ ਜੀ ਤੁਹਾਡੇ ਵਿੱਚ ਤੇ ਮੇਰੇ ਵਿੱਚ ਕੋਈ ਅੰਤਰ ਨਹੀਂ, ਤੁਸੀਂ ਹੁਣ ਸਾਡਾ ਹੀ ਰੂਪ ਬਣ ਚੁੱਕੇ ਹੋ, ਤੇ ਜਾਓ ਯੂਪੀ ਦੇ ਇਲਾਕੇ ਵਿੱਚ ਜਾ ਕੇ ਸੰਗਤਾਂ ਨੂੰ ਉਪਦੇਸ਼ ਦੇ ਕੇ ਆਓ। ਹੁਕਮ ਮੰਨ ਕੇ ਸੰਗਤ ਜੀ ਯੂਪੀ ਦੇ ਇਲਾਕੇ ਵਿੱਚ ਗਏ, ਦੇਵ ਨਗਰ ਗਏ। ਇੱਕ ਸੁੱਕਾ ਹੋਇਆ ਦਰਖਤ ਸੀ, ਜਦੋਂ ਉਸ ਦਰਖਤ ਦੇ ਥੱਲੇ ਜਾ ਕੇ ਬੈਠੇ ਭਾਈ ਬਿਧੀ ਚੰਦ ਜੀ, ਇਤਿਹਾਸ ਨੇ ਜ਼ਿਕਰ ਕੀਤਾ ਕਿ ਉਹ ਦਰਖਤ ਧਰਾ ਭਰਾ ਹੋ ਗਿਆ। ਜਦੋਂ ਉਹ ਦਰਖਤ ਧਰਾ ਭਰਾ ਹੋ ਗਿਆ ਤੇ ਪਿੰਡ ਦੇ ਲੋਕ ਸੰਗਤ ਜੀ ਬਾਬਾ ਬਿਧੀ ਚੰਦ ਸਾਹਿਬ ਜੀ ਦੇ ਕੋਲ ਆਉਣੇ ਸ਼ੁਰੂ ਹੋ ਗਏ ਕਿ ਸਾਡੇ ਨਗਰ ਵਿੱਚ ਮਹਾਤਮਾ ਆਏ ਨੇ, ਮਹਾਂਪੁਰਖ ਆਏ ਨੇ। ਔਰ ਉੱਥੇ ਇੱਕ ਸੁੰਦਰ ਚਾਹ ਰਹਿੰਦਾ ਸੀ ਤੇ ਸੰਗਤ ਜੀ ਇਹ ਜੰਗਲ ਵਿੱਚ ਰਹਿੰਦਾ ਸੀ। ਜਦੋਂ ਇਹਨੂੰ ਪਤਾ ਲੱਗਾ ਕਿ ਦੇਵ ਨਗਰ ਦੇ ਵਿੱਚ ਕੋਈ ਮਹਾਤਮਾ ਆਇਆ ਤੇ ਸਾਰੀਆਂ ਸੰਗਤਾਂ ਉਹਦੇ ਵੱਲ ਖਿੱਚੀਆਂ ਗਈਆਂ ਨੇ, ਇਹ ਸ਼ੇਰ ਤੇ ਸਵਾਰ ਹੋ ਕੇ ਆਇਆ, ਇਹਨੇ ਬਾਬਾ ਬਿਧੀ ਚੰਦ ਸਾਹਿਬ ਜੀ ਨੂੰ ਡਰਾਉਣ ਦਾ ਯਤਨ ਕੀਤਾ। ਪਰ ਜਿਹੜੇ ਗੁਰੂ ਕਿਸੇ ਕੋ ਕਦ ਡਰਦੇ ਨੇ, ਸੰਗਤ ਜੀ ਭਾਈ ਤਿਲਕੂ ਜੀ ਜਿਨ੍ਹਾਂ ਨੂੰ ਮਹੇਚੇ ਜੋਗੀ ਨੇ ਕਿਹਾ ਸੀ ਮੈਂ ਤੈਨੂੰ ਇੰਨਾ ਲੰਮਾ ਸਮਾਂ ਮੁਕਤੀ ਦਿਆਂਗਾ, ਤੇ ਭਾਈ ਤਿਲਕੂ ਨੇ ਕਿਹਾ ਤੇਰੀ ਮੁਕਤੀ ਦੀ ਮੈਨੂੰ ਲੋੜ ਨਹੀਂ, ਮੇਰਾ ਗੁਰੂ ਮੈਨੂੰ ਮੁਕਤੀ ਦੇਣ ਵਾਲਾ ਹੈ। ਤੇ ਸੰਗਤ ਜੀ ਜਦੋਂ ਉਹਨੇ ਸਾਰੇ ਉਪਚਾਰ ਕੀਤੇ ਤੇ ਉਸ ਮਹੇਸ਼ੇ ਜੋਗੀ ਦੀ ਕੋਈ ਗੱਲ ਨਾ ਬਣੀ ਤੇ ਫਿਰ ਉਹਨੇ ਆ ਕੇ ਗੁਰੂ ਦਾ ਵਾਸਤਾ ਪਾਇਆ ਤੇ ਆਖਿਆ ਭਾਈ ਤਿਲਕੂ ਤੇਰੇ ਗੁਰੂ ਦਾ ਵਾਸਤਾ ਬੂਹਾ ਖੋ, ਤੇ ਭਾਈ ਤਿਲਕੂ ਦੇ ਚਰਨੀ ਡਿੱਗਾ ਸੀ। ਐਸੇ ਐਸੇ ਗੁਰੂ ਕੇ ਸਿੱਖ ਜਿਨ੍ਹਾਂ ਦਾ ਗੁਰੂ ਤੇ ਭਰੋਸਾ ਹੈ, ਸੰਗਤ ਜੀ ਉਹ ਕਦੇ ਗੁਰੂ ਨੂੰ ਛੱਡ ਕੇ ਪਾਸੇ ਨਹੀਂ ਜਾਂਦੇ। ਪਰ ਉਸ ਸੁੰਦਰ ਚਾਹ ਨੇ ਭਾਈ ਬਿਧੀ ਚੰਦ ਜੀ ਨੂੰ ਡਰਾਉਣ ਦਾ ਯਤਨ ਕੀਤਾ, ਆਪ ਅਡੋਲ ਅਡਿਗ ਬੈਠੇ ਰਹੇ। ਆਖਿਰਕਾਰ ਜਦੋਂ ਬਾਬਾ ਜੀ ਨੇ ਨਿਗਾਹ ਭਰ ਕੇ ਵੇਖਿਆ ਤੇ ਜਿਹੜੇ ਸ਼ੇਰ ਤੇ ਚੜ੍ਹ ਕੇ ਉਹ ਆ ਰਿਹਾ ਸੀ ਨਾ, ਉਹ ਸ਼ੇਰ ਜੜ ਹੋ ਗਿਆ, ਉੱਥੇ ਦਾ ਉੱਥੇ ਖਲੋ ਗਿਆ। ਆਖਿਰਕਾਰ ਉਹ ਸੁੰਦਰ ਚਾਹ ਬਾਬਾ ਜੀ ਦੇ ਚਰਨੀ ਆਣ ਡਿੱਗਾ ਤੇ ਸੰਗਤ ਜੀ ਫਿਰ ਬਚਨ ਬਲਾਸ ਕੀਤੇ, ਗੁਰਮਤ ਦੀ ਸੋਝੀ ਆ ਗਈ ਤੇ ਫਿਰ ਉਹ ਸੁੰਦਰ ਚਾਹ ਨੇ ਬੇਨਤੀ ਕੀਤੀ ਸੀ, ਬਾਬਾ ਜੀ ਹੁਣ ਤੁਹਾਡੇ ਨਾਲ ਪ੍ਰੇਮ ਹੀ ਇੰਨਾ ਕੁ ਪੈ ਗਿਆ ਹੈ ਕਿ ਜਦੋਂ ਮੇਰਾ ਅੰਤ ਸਮਾਂ ਆਵੇ ਤੇ ਤੁਸੀਂ ਕਿਰਪਾ ਕਰਕੇ ਮੇਰੇ ਕੋਲ ਹੋਵੋ। ਤੇ ਬਾਬਾ ਬਿਧੀ ਚੰਦ ਜੀ ਦੀ ਤਰਕਾਲ ਦਰਸੀ ਸੀ, ਗੁਰੂ ਹਰਗੋਬਿੰਦ ਸਾਹਿਬ ਜੀ ਦਾ ਸੀਨਾ ਸੀ ਸੰਗਤ ਜੀ। ਬਾਬਾ ਜੀ ਕਹਿਣ ਲੱਗੇ, ਸੁੰਦਰ ਸ਼ਾਹ ਤੇਰੀ ਤੇ ਮੇਰੀ ਉਮਰ ਇੱਕੋ ਜਿੰਨੀ ਹੈ, ਇੱਕੇ ਸਮੇਂ ਆਪਾਂ ਇਹ ਪੰਜ ਭੂਤਕ ਸਰੀਰ ਛੱਡਣਾ ਹੈ। ਮੈਂ ਗੁਰੂ ਹਰਗੋਬਿੰਦ ਸਾਹਿਬ ਜੀ ਤੋਂ ਆਗਿਆ ਲੈ ਕੇ ਅੰਤ ਸਮੇਂ ਤੇਰੇ ਕੋਲ ਆਵਾਂਗਾ। ਸੰਗਤ ਜੀ, ਬਾਬਾ ਬਿਧੀ ਚੰਦ ਸਾਹਿਬ ਜੀ ਮਨਾਕਪੁਰ ਟਾਪੂ ਤੀਕਰ ਸਿੱਖੀ ਦੇ ਪ੍ਰਚਾਰ ਵਾਸਤੇ ਗਏ, ਵਾਪਸ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਕੋਲ ਆਏ ਤੇ ਜਦੋਂ ਅੰਤ ਸਮਾਂ ਨਜ਼ਦੀਕ ਆਇਆ ਫਿਰ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਆਪਣੇ ਪੁੱਤਰ ਲਾਲ ਚੰਦ ਦੀ ਬਾਹ ਫੜਾਈ ਤੇ ਆਖਿਆ, ਮਹਾਰਾਜ
ਜਿਵੇਂ ਦਾਸ ਤੋਂ ਸੇਵਾ ਲੈਂਦੇ ਰਹੇ ਹੋ ਇਸੇ ਤਰ੍ਹਾਂ ਹੁਣ ਮੇਰੇ ਪੁੱਤਰ ਲਾਲ ਚੰਦ ਤੋਂ ਵੀ ਸੇਵਾ ਲੈਂਦੇ ਰਹੋ। ਸਤਿਗੁਰਾਂ ਨੇ ਲਾਲ ਚੰਦ ਦੀ ਬਾਹ ਪਗੜੀ ਹੈ ਤੇ ਬਾਬਾ ਬਿਧੀ ਚੰਦ ਜੀ ਨੇ ਕਿਹਾ ਜੀ ਮੈਂ ਸੁੰਦਰ ਚਾਹ ਦੇ ਨਾਲ ਬਚਨ ਕਰਕੇ ਆਇਆ ਹਾਂ, ਮੈਨੂੰ ਆਗਿਆ ਦਿਓ, ਅੰਤ ਸਮਾਂ ਨੇੜੇ ਹੈ। ਸੰਗਤ ਜੀ ਸਤਿਗੁਰਾਂ ਨੇ ਭਰੇ ਹੋਏ ਮਨ ਨਾਲ ਵੈਰਾਗ ਵਿੱਚ ਆ ਕੇ ਆਖਿਆ ਠੀਕ ਹੈ, ਕਿਉਂਕਿ ਇਹ ਜਿਹੜਾ ਸਮਾਂ ਹੈ ਨਾ ਇਹਨੂੰ ਟਾਲਿਆ ਨਹੀਂ ਜਾ ਸਕਦਾ। ਸਤਿਗੁਰਾਂ ਨੇ ਆਗਿਆ ਦਿੱਤੀ ਹੈ। ਬਾਬਾ ਬਿਧੀ ਚੰਦ ਜੀ ਯੂਪੀ ਦੇ ਦੇਵ ਨਗਰ ਵਿੱਚ ਗਏ ਨੇ, ਸੰਗਤ ਜੀ ਸੁੰਦਰ ਸ਼ਾਹ ਨੂੰ ਜਾ ਕੇ ਮਿਲੇ ਔਰ ਅੰਮ੍ਰਿਤ ਵੇਲੇ ਆ ਜਿਹੜਾ ਅੱਜ ਦਾ ਵਿਹੜ ਹੈ ਨਾ ਭਾਦਰੋ ਸੁਧੀ ਅਸ਼ਟਮੀ, ਅੰਮ੍ਰਿਤ ਵੇਲੇ ਦੋਨੋਂ ਉੱਠੇ ਨੇ ਬਾਬਾ ਬਿਧੀ ਚੰਦ ਜੀ ਬਾਬਾ ਸੁੰਦਰ ਸ਼ਾਹ ਜੀ, ਇਸ਼ਨਾਨ ਪਾਣੀ ਕੀਤਾ। ਬਾਬਾ ਬਿਧੀ ਚੰਦ ਸਾਹਿਬ ਜੀ ਨੇ ਨਿਤਨੇਮ ਕੀਤਾ, ਬਾਬਾ ਸੁੰਦਰ ਸ਼ਾਹ ਜੀ ਨੇ ਸੁਣਿਆ ਹੈ ਸੰਗਤ ਜੀ, ਤੇ ਅੱਜ ਦੇ ਦਿਨ ਅੰਮ੍ਰਿਤ ਵੇਲੇ ਇਹਨਾਂ ਦੋਨਾਂ ਗੁਰਮੁਖਾਂ ਨੇ ਆਪਣਾ ਪੰਜ ਭੂਤਕ ਸਰੀਰ ਤਿਆਗਿਆ। ਦੇਵ ਨਗਰ ਵਿੱਚ ਬਾਬਾ ਬਿਧੀ ਚੰਦ ਜੀ ਨੇ ਜਿੱਥੇ ਸਰੀਰ ਤਿਆਗਿਆ, ਸੰਗਤ ਨੇ ਸੰਸਕਾਰ ਕੀਤਾ ਸੀ, ਉੱਥੇ ਸਮਾਧਾ ਬਣਿਆ ਹੋਇਆ ਹੈ ਔਰ ਸੁੰਦਰ ਚਾਹ ਦੀ ਕਬਰ ਬਣਾਈ ਹੋਈ ਉਹਨਾਂ ਲੋਕਾਂ ਨੇ। ਸੰਗਤ ਜੀ ਬਾਬਾ ਬਿਧੀ ਚੰਦ ਸਾਹਿਬ ਜੀ ਦੇ ਸਪੁੱਤਰ ਬਾਬਾ ਲਾਲ ਚੰਦ ਜੀ ਨੂੰ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਬਖਸ਼ਿਸ਼ਾਂ ਦੇ ਕੇ, ਸੰਗਤ ਜੀ ਜੋ ਬਾਬਾ ਜੀ ਨੇ ਬਲਾਵਲ ਰਾਗ ਤੀਕਰ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਲਿਖਿਆ ਸੀ ਉਹ ਸਰੂਪ ਸ਼ਸਤਰ ਬਸਤਰ ਦੇ ਕੇ ਸੁਰ ਸਿੰਘ ਨਗਰ ਵਿੱਚ ਭੇਜ ਦਿੱਤਾ ਸੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਬਾਬਾ ਲਾਲ ਚੰਦ ਜੀ। ਔਰ ਬਾਬਾ ਬਿਧੀ ਚੰਦ ਸਾਹਿਬ ਜੀ ਦੀ ਜਿਹੜੀ ਅੰਸ਼ ਬੰਸ਼ ਹੈ ਉਹ ਅੱਜ ਕੱਲ੍ਹ ਸੁਰ ਸਿੰਘ ਨਗਰ ਵਿੱਚ ਰਹਿ ਰਹੀ ਹੈ। ਬਾਬਾ ਅਵਤਾਰ ਸਿੰਘ ਜੀ ਜੋ ਦਲ ਬਾਬਾ ਬਿਧੀ ਚੰਦ ਸਾਹਿਬ ਜੀ ਦੇ ਲੋਕ ਸੇਵਾਦਾਰ ਨੇ ਉਹਨਾਂ ਵੱਲੋਂ ਸੰਗਤ ਜੀ ਅੱਜ ਤੇ ਕੱਲ ਦੋ ਦਿਨ ਦਾ ਬਾਬਾ ਬਿਧੀ ਚੰਦ ਸਾਹਿਬ ਜੀ ਦੀ ਯਾਦ ਵਿੱਚ ਸੱਚਖੰਡ ਜਾਣ ਦਾ ਸਾਲਾਨਾ ਜੋੜ ਮੇਲਾ ਜਿਹੜਾ ਇਹ ਮਨਾਇਆ ਜਾ ਰਿਹਾ ਹੈ। ਐਸੇ ਸਤਪੁਰਖਾਂ ਨੂੰ ਨਮਸਕਾਰ ਹੈ। ਆਓ ਲੜੀਵਾਰ ਚੱਲ ਰਹੀ ਕਥਾ ਸੰਗਤ ਜੀ ਸਰਵਣ ਕਰੀਏ। ਪਾਪ ਬੁਰਾ ਪਾਪੀ ਕਹੋ ਪਿਆਰਾ। ਧੰਨ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ। ਸੰਗਤ ਜੀ ਰਾਮ ਕਲੀ ਦੱਖਣੀ ਦੇ ਵਿੱਚ ਉਹ ਓਅੰਕਾਰ ਨਾਮ ਦੀ ਬਾਣੀ ਵਿੱਚ ਪਾਵਨ ਉਪਦੇਸ਼ ਬਖਸ਼ਿਸ਼ ਕਰਦੇ ਨੇ, ਪਾਪ ਬੁਰਾ ਪਾਪੀ ਕੋ ਪਿਆਰਾ। ਜਿਹੜਾ ਪਾਪੀ ਹੈ ਨਾ ਸੰਗਤ ਜੀ ਉਹਨੂੰ ਜਿਹੜਾ ਪਾਪ ਬੁਰਾ ਹੈ ਨਾ ਮਾੜਾ ਪਾਪ ਉਹਨੂੰ ਚੰਗਾ ਲੱਗਦਾ। ਪਾਪ ਲੱਭੇ ਪਾਪੇ ਪਾ ਸਾਰਾ। ਸੰਗਤ ਜੀ ਉਹ ਪਾਪਾਂ ਨੂੰ ਹੀ ਪੰਡਾ ਲੱਭੀ ਜਾਂਦਾ ਹੈ ਅਤੇ ਪਾਪ ਦਾ ਹੀ ਪਸਾਰਾ ਕਰੀ ਜਾਂਦਾ। ਹਰ ਹਰ ਪਾਪ ਪਛਾਣਾ ਆਪ ਅਤੇ ਪਾਪ ਨੂੰ ਛੱਡ ਕਰਕੇ ਆਪਣੇ ਆਪ ਦੀ ਪਹਿਚਾਣ ਨਹੀਂ ਕਰਦਾ। ਨਾ ਦਿਸ ਸੋਗ ਵਿਯੋਗ ਸੰਤਾਪ। ਪਰ ਜਿਹੜੇ ਪਰ ਹਰ ਪਾਪ ਪਾਪ ਨੂੰ ਤਿਆਗ ਕੇ ਆਪਣੇ ਆਪ ਦੀ ਪਹਿਚਾਣ ਕਰਦੇ ਨੇ ਨਾ ਦਿਸ ਸੋਗ ਵਿਯੋਗ ਸੰਤਾਪ। ਸੰਗਤ ਜੀ ਨਾ ਉਹਨਾਂ ਨੂੰ ਸੋਗ ਹੁੰਦਾ ਹੈ ਨਾ ਹੀ ਉਹਨਾਂ ਨੂੰ ਵਿਛੋੜਾ ਹੁੰਦਾ ਹੈ ਤੇ ਨਾ ਹੀ ਉਹਨਾਂ ਨੂੰ ਕਿਸੇ ਪ੍ਰਕਾਰ ਦਾ ਸੰਤਾਪ ਦੁੱਖ ਹੁੰਦਾ। ਨਰਕ ਪੜਨ ਤੋਂ ਕਿਉਂ ਰਹਾ। ਜਿਹੜਾ ਪਾਪ ਮਿੱਠੇ ਕਰਕੇ ਪਿਆਰੇ ਕਰਕੇ ਪਾਪ ਕਰਦਾ ਹੈ ਸੱਚੇ ਪਾਤਸ਼ਾਹ ਵੀ ਕਹਿੰਦੇ ਉਹ ਨਰਕਾਂ ਵਿੱਚ ਪੈਣ ਤੋਂ ਕਿਵੇਂ ਬਚੇਗਾ। ਉਹ ਬੰਚਾ ਜਮ ਕਾਲ। ਸੰਗਤ ਜੀ ਉਹ ਮੌਤ ਤੋਂ ਕਿਵੇਂ ਬਚ ਸਕਦਾ। ਉਹ ਆਵਣ ਜਾਣਾ ਵਿਸਰਾ ਅਤੇ ਉਹਦਾ ਆਉਣਾ ਜਾਣਾ ਸੰਗਤ ਜੀ ਕਿਵੇਂ ਵਿਸਰੇਗਾ, ਕਿਵੇਂ ਉਹ ਆਉਣ ਜਾਣ ਤੋਂ ਰਹਿਤ ਹੋਵੇਗਾ। ਝੂਠ ਬੁਰਾ ਖਾ ਕਾਲ। ਕਿਉਂਕਿ ਜਿਹੜਾ ਬੁਰਾ ਝੂਠ ਹੈ ਨਾ ਇਹ ਸੰਗਤ ਜੀ ਖਾਏ ਕਾਲ ਇਹ ਨਾਸ ਕਰਨ ਵਾਲਾ ਹੈ। ਜਿਹੜਾ ਬੰਦਾ ਝੂਠ ਬੋਲਦਾ ਹੈ, ਪਾਪ ਕਰਮ ਕਰਦਾ ਹੈ ਨਾ, ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਇਹ ਜਿਹੜਾ ਝੂਠ ਤੇ ਪਾਪ ਹੈ ਨਾ, ਇਹ ਕਾਲ ਉਹਨਾਂ ਨੂੰ ਨਾਸ਼ ਕਰ ਦਿੰਦਾ।
ਮਨ ਜੰਜਾਲੀ ਵੀੜਿਆ,
ਸੱਚੇ ਪਾਤਸ਼ਾਹ ਜੀ ਕਹਿੰਦੇ ਜਿਹੜਾ ਮਨ ਹੈ ਨਾ, ਇਹ ਧੰਦਿਆਂ ਦੇ ਵਿੱਚ ਹੀ ਰੁੱਝਿਆ ਹੋਇਆ,
ਜੰਜਾਲਾ ਮਾਹੀ
ਅਤੇ ਜੰਜਾਲਾਂ ਦੇ ਵਿੱਚ ਹੀ ਫਸਿਆ ਹੋਇਆ।
ਵਿਰਨਾਵਾ ਕਿਉਂ ਛੁੱਟਿਆ,
ਪਰਮੇਸ਼ਰ ਦੇ ਨਾਮ ਤੋਂ ਬਗੈਰ ਇਹਦਾ ਜੰਜਾਲ ਧੰਦਿਆਂ ਤੋਂ ਕਿਵੇਂ ਛੁਟਕਾਰਾ ਹੋਵੇਗਾ? ਜੇ ਨਾਮ ਨਹੀਂ ਜਪਦਾ ਤੇ ਧੰਦਿਆਂ ਤੋਂ ਛੁਟਕਾਰਾ ਨਹੀਂ ਹੋ ਸਕਦਾ।
ਪਾਪੇ ਪਜਲੇ ਪਜਾਹੇ,
ਅਤੇ ਸੰਗਤ ਜੀ ਪਾਪ ਵਿੱਚ ਆਪ ਵੀ ਸੜਦਾ ਹੈ, ਪਾਪ ਕਰਕੇ ਆਪ ਵੀ ਸੜਦਾ ਤੇ ਹੋਰਨਾਂ ਨੂੰ ਵੀ ਸਾੜਦਾ ਹੈ।
ਫਿਰ ਫਿਰ ਫਾਹੀ ਫਾਸਾ ਕਊਆ,
ਸੰਗਤ ਜੀ ਇਸ ਤਰ੍ਹਾਂ ਕਹਿੰਦੇ ਜਿਹੜਾ ਕਾਂ ਹੈ ਨਾ, ਉਹ ਫਿਰ ਫਿਰ ਕੇ ਫਾਹੀ ਦੇ ਵਿੱਚ ਫਸ ਜਾਂਦਾ ਹੈ, ਤੇ ਜਿਹੜਾ ਪਾਪ ਕਰਮ ਕਰਨ ਵਾਲਾ ਹੈ ਸੰਗਤ ਜੀ ਉਹ ਵੀ ਪਾਪਾਂ ਦੀ ਫਾਹੀ ਵਿੱਚ ਫਸਦਾ ਹੈ।
ਫਿਰ ਪਛਤਾਨਾ ਅਬ ਕਿਆ ਹੋਇਆ,
ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਫਿਰ ਪਛਤਾਇਆ ਹੁਣ ਕੀ ਹੋਵੇਗਾ,
ਅਥਾ ਚੋਗ ਚੁਗਾ ਨਹੀਂ ਬੂਝਾ।
ਸੰਗਤ ਜੀ ਜਦੋਂ ਚੋਗ ਚੁਗਦਾ ਸੀ ਨਾ, ਉਦੋਂ ਤੇ ਸਮਝਦਾ ਨਹੀਂ ਸੀ ਵੀ ਇਹ ਚੋਗ ਜਿਹੜਾ ਖਿਲਰਿਆ ਹੋਇਆ ਹੈ, ਜਿਹੜੇ ਦਾੜੇ ਖਿਲਰੇ ਹੋਏ ਮੈਂ ਚੁਗ ਰਿਹਾ ਵਾ, ਇਹ ਸ਼ਿਕਾਰੀ ਨੇ ਕਿਉਂ ਖਿਲਾਰੇ ਨੇ ਮੇਰੇ ਅੱਗੇ, ਉਦੋਂ ਤੇ ਸਮਝਿਆ ਨਹੀਂ। ਪਰ ਸੱਚੇ ਪਾਤਸ਼ਾਹ ਜੀ ਕਹਿੰਦੇ ਚੋਗਾ ਚੁਗਦਿਆਂ ਚੁਗਦਿਆਂ ਫਸ ਗਿਆ ਜਾਲ ਵਿੱਚ,
ਸਤਿਗੁਰ ਮਿਲਾ ਤਾਇਆ ਖੀ ਸੂਝਾ।
ਸੰਗਤ ਜੀ ਜੇ ਸਤਿਗੁਰੂ ਦਾ ਮਿਲਾਪ ਹੋ ਜਾਵੇ, ਸਤਿਗੁਰੂ ਦੇ ਉਪਦੇਸ਼ ਦੁਆਰਾ ਫਿਰ ਇਹਨੂੰ ਸੋਝੀ ਹੁੰਦੀ ਹੈ।
ਜਿਉਂ ਮਛਲੀ ਫਾਥੀ ਜਮ ਜਾਲ,
ਸੰਗਤ ਜੀ ਜਿਵੇਂ ਮੱਛੀ ਜਿਹੜੀ ਹੈ ਨਾ, ਇਹ ਜਾਲ ਦੇ ਵਿੱਚ ਫਸ ਗਈ।
ਵਿਨ ਗੁਰਦਾਤੇ ਮੁਕਤ ਨਾ ਭਾਲ,
ਅਤੇ ਸਤਿਗੁਰੂ ਜੀ ਕਹਿੰਦੇ ਗੁਰੂ ਦਾਤੇ ਤੋਂ ਬਗੈਰ ਸੰਗਤ ਜੀ ਮੁਕਤੀ ਨਹੀਂ ਪ੍ਰਾਪਤ ਹੁੰਦੀ। ਭਾਵੇਂ ਇਹ ਜੀਵ ਜਿੱਥੇ ਮਰਜ਼ੀ ਤੁਰਿਆ ਫਿਰੇ, ਲੱਭਦਾ ਫਿਰੇ, ਭਾਲ ਕਰਦਾ ਫਿਰੇ, ਪਰ ਜਿੰਨਾ ਚਿਰ ਇਹ ਗੁਰੂ ਦਾਤੇ ਦੀ ਸ਼ਰਨ ਵਿੱਚ ਨਹੀਂ ਆਉਂਦਾ, ਉਨਾ ਚਿਰ ਇਹਨੂੰ ਮੁਕਤੀ ਦੀ ਪ੍ਰਾਪਤੀ ਨਹੀਂ ਹੁੰਦੀ। ਕਿਉਂਕਿ ਸੰਗਤ ਜੀ ਜਿਹੜੇ ਕਰਮ ਰੋਗ ਹੁੰਦੇ ਨੇ ਨਾ, ਉਹ ਨਹੀਂ ਮਿਟਦੇ। ਕਿੱਡਾ ਵੱਡਾ ਵੀ ਕੋਈ ਮਹਾਤਮਾ ਹੋਵੇ, ਕਿੱਡਾ ਵੱਡਾ ਵੀ ਕੋਈ ਨਾਮਦਾਰ ਰਸੀਆ ਹੋਵੇ, ਜੇ ਕਰਮ ਰੋਗ ਉਹਨੂੰ ਵੀ ਲੱਗਾ ਹੈ ਨਾ, ਤੇ ਸੰਗਤ ਜੀ ਉਹਨੂੰ ਵੀ ਭੋਗਣਾ ਪੈਂਦਾ। ਭੋਗੇ ਬਿਨ ਭਾਗੇ ਨਹੀਂ ਕਰਮ ਗਤੀ ਬਲਵਾਨ, ਜਿਹੜੀ ਕਰਮਾਂ ਦੀ ਗਤੀ ਹੈ ਨਾ ਬਹੁਤ ਬਲਵਾਨ ਹੈ। ਜਿੰਨਾ ਚਿਰ ਉਹ ਕੀਤੇ ਹੋਏ ਕਰਮਾਂ ਨੂੰ ਭੋਗਦਾ ਨਹੀਂ ਸੰਗਤ ਜੀ, ਉਹਨਾਂ ਚਿਰ ਉਹਦਾ ਛੁਟਕਾਰਾ ਨਹੀਂ ਹੋ ਸਕਦਾ। ਕਈ ਵਾਰ ਜੀਵ ਨੂੰ ਕਰਮ ਰੋਗ ਲੱਗ ਜਾਂਦੇ ਨੇ, ਉਹ ਬੜਾ ਇਲਾਜ ਕਰਾਉਂਦਾ ਪਰ ਉਹਦਾ ਆਰਾਮ ਨਹੀਂ ਆਉਂਦਾ, ਉਹ ਹੁੰਦਾ ਕਰਮ ਰੋਗ। ਤੇ ਉਹ ਕਰਮ ਰੋਗ ਨੂੰ ਕੋਈ ਵੀ ਨਹੀਂ ਕੱਟ ਸਕਦਾ। ਜਿਹੜੇ ਲੋਕ ਐਵੇਂ ਡਿੰਗਾ ਮਾਰਦੇ ਆ ਨਾ ਕਿ ਅਸੀਂ ਰਾਜੀ ਕਰ ਦਿਆਂਗੇ, ਨਹੀਂ ਕਰ ਸਕਦੇ ਸੰਗਤ ਜੀ। ਉਹ ਜਿੰਨਾ ਚਿਰ ਅਸੀਂ ਉਹ ਕੀਤੇ ਹੋਏ ਕਰਮ ਦੇ ਰੋਗ ਨੂੰ ਭੋਗਾਂਗੇ ਨਹੀਂ, ਉਹਨਾਂ ਚਿਰ ਉਹ ਮਿਟੇਗਾ ਨਹੀਂ। ਬਾਬਾ ਬਿਸ਼ਨ ਸਿੰਘ ਜੀ, ਬਾਬੇ ਬਕਾਲੇ ਵਾਲੇ, ਉਹਨਾਂ ਨੇ ਕਿਸੇ ਦੀ ਅਰਦਾਸ ਕੀਤੀ ਤੇ ਸੰਗਤ ਜੀ ਉਹਦੇ ਕੋਹੜ ਰੋਗ ਸੀ ਉਹ ਹਟ ਗਿਆ, ਤੇ ਮਹਾਂਪੁਰਖਾਂ ਦੇ ਪੈਰ ਤੇ ਕੋਹੜ ਰੋਗ ਲੱਗ ਗਿਆ ਤੇ ਉਹ ਹਟੇ ਨਾ। ਕਿਸੇ ਨੇ ਕਿਹਾ ਬਾਬਾ ਜੀ ਤੁਸੀਂ ਇੰਨੇ ਸਮਰੱਥ ਹੋ, ਤੁਸੀਂ ਆਪਣੇ ਪੈਰ ਦਾ ਰੋਗ ਕਿਉਂ ਨਹੀਂ ਹਟਾਉਂਦੇ? ਤੇ ਬਾਬਾ ਬਿਸ਼ਨ ਸਿੰਘ ਜੀ ਨੇ ਕਿਹਾ ਸੀ ਭਾਈ ਅਸੀਂ ਹਟਾ ਸਕਦੇ ਹਾਂ, ਇਹ ਹਟ ਸਕਦਾ ਹੈ, ਪਰ ਇਹਨੂੰ ਭੋਗਣ ਵਾਸਤੇ ਫਿਰ ਸਾਨੂੰ ਇੱਕ ਜਨਮ ਹੋਰ ਲੈਣਾ ਪਵੇ। ਤੇ ਕਿਉਂ ਨਾ ਹੋਵੇ ਕਿ ਹੁਣ ਇਹਨੂੰ ਅਸੀਂ ਇਸੇ ਜਨਮ ਵਿੱਚ ਹੀ ਖਤਮ ਕਰ ਦਈਏ। ਸੰਗਤ ਜੀ ਉਹ ਐਸੇ ਸਤਿਪੁਰਖ ਨੇ ਤੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਗੁਰੂ ਦਾਤੇ ਤੋਂ ਬਗੈਰ ਭਾਈ ਮੁਕਤੀ ਦੀ ਪ੍ਰਾਪਤੀ ਨਹੀਂ, ਰੋਗਾਂ ਤੋਂ ਔਰ ਵਿਕਾਰਾਂ ਤੋਂ ਮੁਕਤ ਨਹੀਂ ਹੋਇਆ ਜਾ ਸਕਦਾ।
ਫਿਰ ਫਿਰ ਆਵਾ ਫਿਰ ਫਿਰ ਜਾਏ,
ਜੀਵ ਫਿਰ ਫਿਰ ਕੇ ਆਉਂਦਾ ਫਿਰ ਫਿਰ ਕੇ ਜਾਂਦਾ,
ਇੱਕ
ਰੰਗ ਰਚਾ ਰਹਾਲ ਵਲਾਈ।
ਪਰ ਐਸੇ ਇੱਕ ਗੁਰਮੁਖ ਪਿਆਰੇ ਨੇ ਜਿਹੜੇ ਵਾਹਿਗੁਰੂ ਦੇ ਰੰਗ ਵਿੱਚ ਤਦਾਕਾਰ ਹੋਏ, ਵਾਹਿਗੁਰੂ ਨਾਲ ਆਪਣੀ ਨਿਵ ਲਾ ਕੇ ਰੱਖਦੇ ਨੇ।
ਉਹ ਛੋਟਾ ਫਿਰ ਫਾਸ ਨਾ ਪਾਏ।
ਸਤਿਗੁਰੂ ਜੀ ਕਹਿੰਦੇ ਜਿਨ੍ਹਾਂ ਦੇ ਨਿਵ ਉਸ ਪਰਮੇਸ਼ਰ ਨਾਲ ਜੁੜ ਗਈ ਨਾ ਜੀ, ਉਹ ਇਸ ਤਰ੍ਹਾਂ ਫਿਰ ਛੁੱਟ ਜਾਂਦੇ ਨੇ ਰੋਗਾਂ ਤੋਂ, ਵਿਕਾਰਾਂ ਤੋਂ, ਮਾਇਆ ਦੇ ਮੋਹ ਤੋਂ, ਬੰਧਨਾਂ ਤੋਂ ਉਹਨਾਂ ਦਾ ਛੁਟਕਾਰਾ ਹੋ ਜਾਂਦਾ ਹੈ। ਤੇ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਇਹ ਛੂਟੇ ਫਿਰ
ਫਾਸ,
ਸੋ ਇਸ ਤਰ੍ਹਾਂ ਉਹਦਾ ਛੁਟਕਾਰਾ ਹੁੰਦਾ। ਤੇ ਸੰਗਤ ਜੀ ਫਿਰ ਉਹ ਕਦੇ ਵੀ ਏਡੀਆਂ ਮੇਡੀਆਂ ਜੂਨਾਂ ਵਿੱਚ ਨਹੀਂ ਪੈਂਦੇ, ਫਿਰ ਉਹ ਫਾਂਸੀ ਜਮਾਂ ਦੀ ਜਿਹੜੀ ਫਾਈ ਹੈ ਫਿਰ ਉਹਨਾਂ ਦੇ ਗਲ ਵਿੱਚ ਨਹੀਂ ਪੈਂਦੀ। ਇਹ ਗੁਰੂ ਨਾਨਕ ਦੇਵ ਜੀ ਨੇ ਪਾਵਨ ਉਪਦੇਸ਼ ਚੱਲ ਰਹੀ ਲੜੀਵਾਰ ਕਥਾ ਵਿੱਚ ਬਖਸ਼ਿਸ਼ ਕੀਤਾ। ਸਤਿਗੁਰੂ ਜੀ ਰਹਿਮਤ ਕਰਨ, ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਪ੍ਰਗਟ ਗੁਰਾਂ ਕੀ ਦੇਹ ਗੁਰੂ ਗ੍ਰੰਥ ਸਾਹਿਬ ਜੀ ਦੇ ਸਾਨੂੰ ਲੜ ਲਾਇਆ ਸੰਗਤ ਜੀ, ਤੇ ਗੁਰੂ ਗ੍ਰੰਥ ਸਾਹਿਬ ਦੇ ਸਭ ਤੋਂ ਵੱਡੇ ਦਾਤੇ ਨੇ, ਇਹਨਾਂ ਨੂੰ ਛੱਡ ਕੇ ਕਿਸੇ ਪਾਸੇ ਨਹੀਂ ਜਾਣਾ ਚਾਹੀਦਾ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ। ਸਤਿਗੁਰੂ ਜੀ ਦਾ ਕਿਤਾਨ ਕੋਟ ਸ਼ੁਕਰ, ਆਪ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਪੀਟੀਸੀ ਪੰਜਾਬੀ, ਪੀਟੀਸੀ ਸਿਮਰਨ, ਇਹਨਾਂ ਸਾਰੇ ਵੀਰਾਂ ਦਾ ਵੀ ਬਹੁਤ ਬਹੁਤ ਧੰਨਵਾਦ ਹੈ ਜੀ।
ਫਿਰ ਫਿਰ ਆਵਾ ਫਿਰ ਫਿਰ ਜਾਏ, ਇੱਕ ਰੰਗ ਰਚਾ ਛੁੱਟੇ ਫਿਰ ਫਾਸ ਨਾ ਪਾਏ।